ਲਓ ਜੀ, ਸਾਡਾ ਇਹ ਹਾਸਿਆਂ ਦਾ ਸਫ਼ਰ ਇੱਕ ਵਾਰੀ ਚੱਲ ਕੇ 45 ਮਿੰਟਾਂ ਬਾਅਦ ਰੁਕੂਗਾ। ਕੋਈ ਰਾਹ ਦੀ ਸਵਾਰੀ ਨਾ ਹੋਵੇ ਫੇਰ ਕਹੋਗੇ ਦੱਸਿਆ ਨਹੀਂ। ਰਾਹ 'ਚ ਜਾਂਦੇ ਜਾਂਦੇ ਆਪਾਂ ਮੁੰਡੇ, ਕੁੜੀਆਂ, ਬੱਚੇ, ਬੁੜੀਆਂ, ਡਰਾਈਵਰ, ਕੰਡਕਟਰ, ਲੀਡਰ, ਪੁਲਿਸੀਏ ਸਭ ਦੀਆਂ ਗੱਲਾਂ ਸੁਣਾਵਾਂਗੇ ਅਤੇ 5 ਕੁ ਮਿੰਟ ਵਾਸਤੇ ਬੀਬੋ ਭੂਆ ਕੋਲ ਵੀ ਜਾਵਾਂਗੇ।
ਬਾਗਰੂ ਬਾਗਰੂ ਬਾਗਰੂ।
ਲਓ ਜੀ, ਸਵਾਰੀ ਭਾਵੇਂ ਅੱਧੀ ਹੈ, ਪਾਉਣੀ ਹੈ ਜਾਂ ਪੂਰੀ ਹੈ, ਰੌਲਾ ਬਿਲਕੁਲ ਨਹੀਂ ਪਾਉਣਾ ਕਿਉਂਕਿ ਸ਼ਾਂਤੀ ਬੜੀ ਜ਼ਰੂਰੀ ਹੈ। ਮੇਰਾ ਇਹ ਹਾਸਿਆਂ ਦਾ ਸਫ਼ਰ ਸਾਰੀ ਦੁਨੀਆ ਦੇ ਪੰਜਾਬੀਆਂ ਨਾਲ ਸਾਂਝਾ ਹੈ। ਮੈਨੂੰ ਜੁਗਨੂੰ ਕਹਿੰਦੇ ਨੇ ਅਤੇ ਨਾਲ ਮੇਰੇ ਰਾਂਝਾ ਹੈ।
ਲਓ ਜੀ, ਮੇਰਾ ਨਾਂ ਬੋਲਿਆ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ। ਹੋਰ ਸੁਣਾਓ, ਕੀ ਹਾਲ ਚਾਲ ਹੈ? ਆਪੋ ਆਪਣੀਆਂ ਸੀਟਾਂ 'ਤੇ ਬੈਠ ਜਾਓ। ਜਿਹਨੇ ਸਾਡੇ ਨਾਲ ਜਾਣਾ, ਜੁਗਨੂ ਨੂੰ ਭਗਵੰਤ ਕਹਿੰਦੇ ਨੇ ਅਤੇ ਮੇਰਾ ਨਾਂ ਰਾਣਾ। ਲਓ ਜੀ, ਦੋਸਤ ਸਾਡੇ ਕੰਮ ਤੋਂ ਖੁਸ਼ ਹੋਣਗੇ ਅਤੇ ਦੁਸ਼ਮਣ ਕਹਿਣਗੇ ਫਲੋਪ ਹੈ, ਪਰ ਅਸੀਂ ਆਪਣੀ ਮਸਤ ਚਾਲ ਚੱਲਾਂਗੇ ਕਿਉਂਕਿ ਸਾਡੀ ਗੱਡੀ ਦਾ ਨਾਂ ਭਗਵੰਤ ਮਾਨ ਨਾਨ ਸਟੋਪ ਹੈ। ਭਗਵੰਤ ਮਾਨ ਨਾਨ ਸਟੋਪ ਹੈ, ਚੱਲ ਵੀ ਚੱਲ।
ਜੁਗਨੂ,
ਮੈਂ ਤੇਰਾ ਹਾਲ ਪੁੱਛਿਆ ਸੀ, ਤੂੰ ਸਾਰੇ ਪੰਜਾਬ ਦਾ ਦੱਸਤਾ।
ਓਏ ਨਹੀਂ ਨਹੀਂ, ਪੰਜਾਬ ਦਾ ਨਹੀਂ ਦੱਸਿਆ, ਹਾਲ ਮੈਂ ਆਪਣਾ ਹੀ ਦੱਸਿਆ, ਪਰ ਦੱਸਿਆ ਆਪਣੀ ਬੋਲੀ 'ਚ ਹੈ। ਇਹ ਮੈਂ ਨਾ ਇੱਕ ਨਵੀਂ ਬੋਲੀ ਬਣਾਈ ਹੈ, ਘਰੀਂ ਬਣਾਈ ਹੈ ਕੱਲ੍ਹ। ਹਾਂ, ਇਹ ਮੇਰੀ ਬੋਲੀ 'ਚ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਹਾਲ ਤਾਂ ਠੀਕ ਹੈ, ਤੂੰ ਸੁਣਾ। ਬੁਲਿਸਤਲਾ ਲਾ ਹਿਸਤੁਲ ਵਰਸਤਲੇ, ਤੜਕਾ ਤੜਕੀ, ਕੁੰਭਲ ਵਸਤਲੇਰੀ, ਆਰਬ ਵਸਤਲੇਰੀ, ਬੂਥਾ।
ਇਹਦਾ ਕੀ ਮਤਲਬ ਹੈ ਯਾਰ?
ਇਹਦਾ ਮਤਲਬ ਹੈ ਤੈਂ ਤੜਕੀ ਤੜਕੀ ਕਿੱਧਰ ਬੂਥਾ ਚੱਕਿਆ ਹੈ।
ਮੈਂ ਤੇਰੇ ਕੋਲੋਂ ਇੱਕ ਦੋ ਸਵਾਲ ਪੁੱਛਣੇ ਨੇ।
ਪੁੱਛ ਲੈ।
ਤੂੰ ਮੈਨੂੰ ਇਹ ਦੱਸ ਵੀ ਤੂੰ ਹੀਰ ਦੀ ਗੱਲ ਕੀਤੀ ਸੀ ਨਾ?
ਹਾਂ।
ਹੀਰ ਦਾ ਸੈਦੇ ਕਾਣੇ ਨਾਲ ਵਿਆਹ ਕਿੰਨੀ ਤਰੀਕ ਨੂੰ ਹੋਇਆ ਸੀ?
ਇਹ ਤਾਂ ਬੜਾ ਸਿੰਪਲ ਜਿਹਾ ਸਵਾਲ ਹੈ। ਹੀਰ ਦਾ ਸੈਦੇ ਕਾਣੇ ਨਾਲ ਵਿਆਹ ਹੋਇਆ ਸੀ 21 ਜਨਵਰੀ ਦਿਨ, ਬੁੱਧਵਾਰ।
ਬੜਾ ਕਰੈਕਟ ਦੱਸਿਆ, ਤੂੰ ਕਿਵੇਂ ਜਾਣਦਾ?
ਉਹ ਮੇਰੇ ਦਾਦੇ ਦੇ ਤਾਏ ਦੀ ਮਾਸੀ ਦੇ ਮੁੰਡੇ ਦਾ ਮਾਮਾ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ। ਉਹਨੇ ਹੀਰ ਦੇ ਵਿਆਹ 'ਚ ਨਾਲੇ ਤਾਂ ਫੋਟੋਆਂ ਖਿੱਚੀਆਂ ਸੀ, ਨਾਲੇ ਵਿਆਹ ਦੀ ਮੂਵੀ ਬਣਾਈ ਸੀ। ਓਏ ਆਹਾ ਹਾ ਹਾ, ਕਿਆ ਮੂਵੀ ਹੈ ਬਈ ਹੀਰ ਦੇ ਵਿਆਹ ਦੀ, ਮੈਂ ਆਪ ਦੇਖੀ ਅੱਖੀ। ਕਿਆ ਸੀਨ ਹੈ ਯਾਰ, ਹੀਰ ਦੀ ਡੋਲੀ ਤੁਰਨ ਲੱਗੀ ਹੈ, ਰਾਂਝਾ ਲੋਕਾਂ ਦੇ ਇਕੱਠ 'ਚ ਪਿੱਛੇ ਜਿਹੇ ਨੂੰ ਲੱਗਿਆ ਖੜਾ ਬਈ ਹੀਰ ਧਾਹਾਂ ਮਾਰਦੀ ਹੈ ਡੋਲੀ ਤੁਰਨ ਵੇਲੇ। ਸ਼ਾਇਦ ਉਹੀ ਸੀਨ ਦੇਖ ਕੇ ਵੱਡੇ ਵੱਡੇ ਸ਼ਾਇਰਾਂ ਨੇ ਲਿਖਿਆ ਹੋਣਾ ਕਿ ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ।
ਇੱਕ ਮਿੰਟ ਰੁਕ ਰੁਕ ਰੁਕ, ਤੂੰ ਮੈਨੂੰ ਇਹ ਦੱਸ ਵੀ ਹੀਰ ਨੇ ਡੋਲੀ ਚੜ੍ਹਨ ਲੱਗੇ ਚੀਕਾਂ ਕਿਉਂ ਮਾਰੀਆਂ ਸੀ?
ਤੈਨੂੰ ਇਹਦਾ ਵੀ ਨਹੀਂ ਪਤਾ?
ਨਾ।
ਉਹ ਯਾਰ, ਉਹਦਾ ਡੋਲੀ ਵਾਲੀ ਕਾਰ ਦੀ ਤਾਕੀ 'ਚ ਹੱਥ ਆ ਗਿਆ ਸੀ।
ਅਤੇ ਫਿਰ ਮਿਰਜ਼ੇ ਦਾ ਕੀ ਕਿੱਸਾ ਬਈ?
ਮਿਰਜ਼ੇ ਦਾ ਬੜਾ ਸਿੰਪਲ ਜਿਹਾ ਕਿੱਸਾ ਹੈ। ਮਿਰਜ਼ੇ ਨੇ ਸਾਹਿਬਾਂ ਨੂੰ ਚੁੱਕਣ ਦੀ ਪਲੈਨਿੰਗ ਬਣਾਈ ਸੀ 20 ਜੁਲਾਈ ਨੂੰ, ਅਤੇ ਸਾਹਿਬਾਂ ਨੂੰ ਕੱਢ ਕੇ ਲੈ ਕੇ ਗਿਆ ਉਹ 24 ਜੁਲਾਈ ਨੂੰ ਸ਼ਾਮ ਨੂੰ 5:23 'ਤੇ। ਰਾਹ 'ਚ 5 ਕੁ ਮਿੰਟ ਕਿਸੇ ਢਾਬੇ ਤੋਂ ਉਹਨਾਂ ਨੇ ਚਾਹ ਪੀਤੀ ਹੈ। ਜੰਡ ਥੱਲੇ ਪਹੁੰਚ ਗਿਆ ਉਹ 5:55 'ਤੇ। ਸਾਹਿਬਾਂ ਦੇ ਭਾਈਆਂ ਨੇ 6:35 'ਤੇ ਘੇਰਾ ਪਾ ਲਿਆ ਅਤੇ 7:30 ਵਾਲੀਆਂ ਖਬਰਾਂ ਤੋਂ ਪਹਿਲਾਂ ਮਾਰਤਾ।
ਉਹ ਜੁਗਨੂੰ, ਆ ਖਬਰਾਂ ਦੀ ਗੱਲ ਛੱਡ ਯਾਰ, ਆਪਾਂ ਗੁਆਚਿਆਂ ਦੀ ਭਾਲ ਬਾਰੇ ਗੱਲ ਕਰਦੇ ਹਾਂ।
ਗੁਆਚਿਆਂ ਦੀ ਭਾਲ? ਉਹ ਤੇਰਾ ਕੌਣ ਗੁਆਚ ਗਿਆ?
ਮੇਰਾ ਕੋਈ ਨਹੀਂ ਗੁਆਚਿਆ ਯਾਰ, ਮੈਂ ਤਾਂ ਇਹ ਕਹਿੰਦਾ ਵੀ ਟੀਵੀ 'ਤੇ ਨਹੀਂ ਦਿਖਾਉਂਦੇ ਹੁੰਦੇ ਗੁਆਚਿਆਂ ਦੀ ਭਾਲ?
ਹਾਂ।
ਦੱਸਦੇ ਹੁੰਦੇ ਨੇ ਵੀ ਇੰਨਾ ਕੱਦ ਹੈ, ਆਹ ਰੰਗ ਹੈ, ਇੰਨੀ ਉਮਰ ਹੈ, ਇਹ ਤਾਂ ਸੂਚਨਾ ਹੁੰਦੀ ਹੈ ਆਮ ਬੰਦਿਆਂ ਬਾਰੇ।
ਬਿਲਕੁਲ।
ਜੇ ਭਲਾ ਇੱਕ ਪੁਲਿਸ ਵਾਲਾ ਗੁਆਚ ਜੇ, ਉਹਦੀ ਸੂਚਨਾ ਕਿਵੇਂ ਦਿੱਤੀ ਜਾਊਗੀ
ਟੀਵੀ 'ਤੇ?
ਹਾਂ।
ਲੈ ਸੁਣ, ਆਹ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਹੌਲਦਾਰ ਕੁੰਡਾ ਸਿੰਘ ਦੀ, ਇਹ ਪਿਛਲੇ ਮਹੀਨੇ ਦੀ 11 ਤਰੀਕ ਨੂੰ ਡਾਕੂਆਂ ਦਾ ਪਿੱਛਾ ਕਰਨ ਗਏ ਸੀ ਪਰ ਉਹਨਾਂ ਦੇ ਨਾਲ ਹੀ ਚਲੇ ਗਏ। ਇਹਨਾਂ ਨੇ ਖਾਕੀ ਰੰਗ ਦੀ ਸਰਕਾਰੀ ਵਰਦੀ ਪਾਈ ਹੋਈ ਹੈ, ਜਿਸ ਵਰਦੀ 'ਚ ਸਰਕਾਰੀ ਜੇਬਾਂ ਤੋਂ ਇਲਾਵਾ ਕੁਝ ਗੈਰ ਸਰਕਾਰੀ ਜੇਬਾਂ ਵੀ ਲੱਗੀਆਂ ਹੋਈਆਂ। ਇਹਨਾਂ ਦੀਆਂ ਅੱਖਾਂ 'ਚ ਰੋਬ ਹੈ, ਮੁੱਛਾਂ ਕੁੰਡੀਆਂ ਨੇ ਅਤੇ ਦਾੜੀ 'ਚ ਤਿਣਕ ਹੈ। ਜੇ ਕਿਤੇ ਕੁੰਡਾ ਸਿੰਘ ਹੋਰੀ ਆਪ ਪੜ੍ਹਦੇ ਸੁਣਦੇ ਹੋਣ ਤਾਂ ਜਲਦੀ ਤੋਂ ਜਲਦੀ ਘਰ ਆ ਜਾਣ, ਉਹਨਾਂ ਨੂੰ ਆਉਂਦਿਆਂ ਨੂੰ ਹੀ 10,000 ਰੁਪਇਆ ਦੇ ਕੇ ਕੇਸ ਰਫਾ ਦਫਾ ਕਰਾ ਦਿੱਤਾ ਜਾਵੇਗਾ।
ਇਹ ਤਾਂ ਠੀਕ ਹੈ ਜਗਨੂੰ, ਮੈਨੂੰ ਐਂ ਦੱਸ ਵੀ ਜੇ ਭਲਾ ਪ੍ਰਧਾਨ ਮੰਤਰੀ ਸਾਹਿਬ ਗੁੰਮ ਹੋ ਜਾਣ, ਉਹਨਾਂ ਬਾਰੇ ਟੀਵੀ ਤੇ ਕੀ ਅਨਾਊਂਸਮੈਂਟ ਹੋਊਗੀ?
ਉਹਨਾਂ ਬਾਰੇ ਬੋਲਿਆ ਜਾਊ ਕਿ ਆਹ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪ੍ਰਧਾਨ ਮੰਤਰੀ ਸਾਹਿਬ ਦੀ ਹੈ। ਇਹ ਪਿਛਲੇ ਮਹੀਨੇ ਦੀ 21 ਤਰੀਕ ਨੂੰ ਮਮਤਾ ਬੈਨਰਜੀ ਨੂੰ ਮਨਾਉਣ ਗਏ ਸੀ ਪਰ ਅਜੇ ਤੱਕ ਘਰ ਨਹੀਂ ਮੁੜੇ। ਇਹਨਾਂ ਦਾ ਹੁਲੀਆ ਇਸ ਪ੍ਰਕਾਰ ਹੈ, ਚਿਹਰਾ ਗੰਭੀਰ ਹੈ, ਸੱਜੀ ਗੱਲ ਤੇ ਲਾਲੀ ਹੈ, ਬਾਕੀ ਸਾਰੇ ਅੰਗ ਅਸਲੀ ਨੇ, ਬਸ ਗੋਡੇ ਜਾਲੀ ਹੈ। ਹੌਲੀ ਹੌਲੀ ਬੋਲਦੇ ਨੇ, ਸਿਆਣੇ ਬੜੇ ਨੇ, ਕਿਤੇ ਇਕੱਲੇ ਹੀ ਫਿਰਦੇ ਹੋਣਗੇ ਕਿਉਂਕਿ ਜਮਾਂਦਰੂ ਛੜੇ ਨੇ।
ਜਮਾਂ ਸਹੀ ਕਿਹਾ। ਅੱਛਾ ਇਹ ਦੱਸ, ਭਲਾ ਜੇ ਇੱਕ ਪੰਜਾਬੀ ਸਿੰਗਰ ਗਵਾਚ ਜੇ ਵੀ ਫੇਰ?
ਫੇਰ ਕੀ ਹੁੰਦਾ, ਹੋਰ ਬਥੇਰੇ ਨੇ।
ਮੇਰਾ ਮਤਲਬ ਹੈ ਯਾਰ, ਵੀ ਜੇ ਪੰਜਾਬੀ ਸਿੰਗਰ ਗਵਾਚ ਜੇ ਉਹਦੀ ਅਨਾਊਂਸਮੈਂਟ ਕਿਵੇਂ ਹੋਊਗੀ?
ਲੈ ਸੁਣ, ਹਰ ਆਮ ਤੇ ਖਾਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡੇ ਸਭ ਦੇ ਕੰਨ ਬੰਦ ਕਲਾਕਾਰ ਸ਼੍ਰੀ ਭੂੰਡ ਭੜਕੀਲਾ ਜੀ ਪਿਛਲੇ ਵੀਰਵਾਰ ਨੂੰ ਬਾਜੇ ਦੀਆਂ ਸੁਰਾਂ ਨਾਲ ਲੜਾਈ ਕਰਕੇ ਘਰੋਂ ਭੱਜ ਗਏ ਨੇ। ਉਹਨਾਂ ਦੇ ਖੱਬੇ ਹੱਥ ਦੀਆਂ ਸਾਰੀਆਂ ਉਂਗਲਾਂ 'ਚ ਨਕਲੀ ਸੋਨੇ ਦੀਆਂ ਛਾਪਾਂ ਪਾਈਆਂ ਹੋਈਆਂ ਨੇ। ਉਹ ਪੰਜਾਬੀ ਫੋਕ ਤੇ ਪੰਜਾਬੀ ਪੌਪ ਗੀਤਾਂ ਦੀ ਚੰਗੀ ਤਰ੍ਹਾਂ ਜੜ ਪੱਟ ਲੈਂਦੇ ਨੇ। ਜਿੱਥੇ ਕਿਤੇ ਵੀ ਭੜਕੀਲਾ ਸਾਹਿਬ ਟੈਂਟ ਲੱਗਿਆ ਦੇਖਦੇ ਨੇ ਉਹਨਾਂ ਦੇ ਅੰਦਰ ਗਾਇਕੀ ਦਾ ਕੀੜਾ ਦੰਦੀਆਂ ਵੱਢਣ ਲੱਗ ਜਾਂਦਾ। ਹੁਣ ਤੱਕ ਭੜਕੀਲਾ ਸਾਹਿਬ ਦੀਆਂ 10 ਕੈਸਟਾਂ ਮਾਰਕੀਟ 'ਚ ਆ ਚੁੱਕੀਆਂ ਨੇ ਪਰ ਅਜੇ ਤੱਕ ਮਾਰਕੀਟ 'ਚ ਹੀ ਪਈਆਂ ਨੇ। ਇਹਨਾਂ ਨੂੰ ਘਰ ਪਹੁੰਚਾਉਣ ਵਾਲੇ ਨੂੰ ਜੁਰਮਾਨੇ ਵਜੋਂ ਭੜਕੀਲਾ ਸਾਹਿਬ ਦੀਆਂ ਆਖਰੀ 3 ਕੈਸਟਾਂ ਫ੍ਰੀ ਦਿੱਤੀਆਂ ਜਾਣਗੀਆਂ। ਜੇ ਕਿਤੇ ਭੜਕੀਲਾ ਸਾਹਿਬ ਆਪ ਪੜ੍ਹਦੇ ਸੁਣਦੇ ਹੋਣ ਤਾਂ 25 ਤਰੀਕ ਦੀ ਰਾਤ ਤੋਂ ਪਹਿਲਾਂ ਘਰ ਆ ਜਾਣ ਕਿਉਂਕਿ 26 ਤਰੀਕ ਨੂੰ ਤਾਂ ਕੈਨੇਡਾ ਦਾ ਵੀਜ਼ਾ ਲੈਣ ਜਾਣਾ ਹੈ।
ਜਗਨੂੰ, ਤੇਰੀ ਆਹ ਗੱਲ ਮੈਨੂੰ ਜਚੀ ਹੈ ਯਾਰ। ਅੱਜ ਕੱਲ੍ਹ ਨਾ ਗਾਇਕੀ ਦਾ ਕੀੜਾ ਪੰਜਾਬੀ ਸੱਭਿਆਚਾਰ ਨੂੰ ਅਮਰੀਕਨ ਸੁੰਡੀ ਵਾਂਗੂ ਚਿੰਬੜ ਗਿਆ ਯਾਰ, ਜਣਾ ਖਣਾ ਹੀ ਗਾਉਣ ਲੱਗ ਗਿਆ।
ਓਏ ਰਾਂਝਿਆ, ਵਕਤ ਦਿਆ ਮਾਂਝਿਆ, ਇਹ ਸਭ ਬੇਰੁਜ਼ਗਾਰੀ ਕਰਕੇ ਹੈ। ਨੌਕਰੀਆਂ ਮਿਲਦੀਆਂ ਨੀ, ਢੋਲਕੀਆਂ ਜਿੱਥੋਂ ਮਰਜ਼ੀ ਲੈ ਲਓ।
ਸਹੀ ਗੱਲ ਹੈ ਯਾਰ, ਬੇਰੁਜ਼ਗਾਰੀ ਦਾ ਬਹੁਤ ਮਾੜਾ ਹਾਲ ਹੈ।
ਓਏ ਬੇਰੁਜ਼ਗਾਰੀ ਦਾ ਤਾਂ ਬਹੁਤ ਵਧੀਆ ਹਾਲ ਹੈ, ਬੇਰੁਜ਼ਗਾਰਾਂ ਦਾ ਮਾੜਾ ਹਾਲ।
ਮੇਰਾ ਮਤਲਬ ਹੈ ਬੇਰੁਜ਼ਗਾਰੀ ਬਹੁਤ ਵੱਧ ਗਈ
ਬਈ। ਬੇਰੁਜ਼ਗਾਰੀ ਵਧਾਉਣ 'ਚ ਬਿਜਲੀ ਬੋਰਡ ਦਾ ਬਹੁਤ ਵੱਡਾ ਹੱਥ ਹੈ।
ਬਿਜਲੀ ਬੋਰਡ ਦਾ?
ਹਾਂ,
ਉਹ ਕਿਵੇਂ?
ਉਹ ਜਦੋਂ ਵਿਦਿਆਰਥੀਆਂ ਦੇ ਪੇਪਰ ਹੁੰਦੇ ਨੇ ਉਦੋਂ ਲਾਈਟ ਹੀ ਨਹੀਂ ਆਉਂਦੀ।
ਮਾਫ਼ ਕਰਨਾ ਮਿਸਟਰ ਜਗਨੂੰ, ਜੇ ਲਾਈਟ ਹੋਵੇ ਵੀ ਨਾ ਤਾਂ ਵੀ ਅੱਜ ਕੱਲ੍ਹ ਦੇ ਸਟੂਡੈਂਟ ਪੜ੍ਹਦੇ ਨਹੀਂ।
ਓਹੋ, ਉਹ ਯਾਰ ਮੈਂ ਪੜ੍ਹਨ ਵਾਸਤੇ ਲਾਈਟ ਥੋੜ੍ਹਾ ਮੰਗਦਾ।
ਹੋਰ ਫਿਰ?
ਉਹ ਯਾਰ ਘੱਟੋ ਘੱਟ ਪਰਚੀਆਂ ਬਣਾਉਣ ਵਾਸਤੇ ਤਾਂ ਅੱਧਾ ਪੌਣਾ ਘੰਟਾ ਚਾਨਣ ਚਾਹੀਦਾ। ਕਈ ਵਿਚਾਰਿਆਂ ਦਾ ਪੇਪਰ ਹੁੰਦਾ ਪੋਲੀਟੀਕਲ ਸਾਇੰਸ ਦਾ, ਹਨੇਰੇ 'ਚ ਪਰਚੀਆਂ ਪੱਟ ਕੇ ਲੈ ਜਾਂਦੇ ਪੰਜਾਬੀ ਲਿਟਰੇਚਰ ਦੀ। ਤੂੰ ਆਪ ਹੀ ਸੋਚ ਵੀ ਰਾਜਨੀਤੀ ਤੇ ਬੁੱਲੇ ਸ਼ਾਹ ਦਾ ਕੀ ਮੇਲ ਹੈ ਵੀ।
ਨਾਲੇ ਕਹਿੰਦੇ ਤੁਹਾਡੇ ਪਿੰਡ ਬਿਜਲੀ 24 ਘੰਟੇ ਹੈ।
ਉਹ ਕਾਹਦੀ 24 ਘੰਟੇ ਯਾਰ, ਇੱਕ ਵਾਰੀ ਮੰਤਰੀ ਜੀ ਸਾਡੇ ਪਿੰਡ ਆਏ ਸੀ, ਉਹਨਾਂ ਨੇ ਅਨਾਊਂਸਮੈਂਟ ਕਰਤੀ ਸੀ, ਕਹਿੰਦੇ ਵੀ ਅੱਜ ਤੋਂ ਬਾਅਦ ਤੁਹਾਡੇ ਪਿੰਡ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਊਗੀ।
ਅੱਛਾ, ਫਿਰ?
ਫਿਰ ਕੀ, 4 ਵਜੇ ਮੰਤਰੀ ਜੀ ਚਲੇ ਗਏ, 4:30 ਉਹਨਾਂ ਦੇ ਮਗਰੀ ਲਾਈਟ ਚਲੀ ਗਈ, ਨਾ ਮੁੜ ਕੇ ਮੰਤਰੀ ਪਿੰਡ 'ਚ ਵੜਿਆ ਨਾ ਲਾਈਟ ਆਈ ਹੈ।
ਤੁਸੀਂ ਯਾਰ ਬਿਜਲੀ ਵਾਲਿਆਂ ਕੋਲ ਗੱਲ ਕਰਨੀ ਸੀ, SDO ਨਾਲ ਗੱਲ ਕਰਦੇ, JEE ਨਾਲ ਗੱਲ ਕਰਦੇ।
ਉਹ ਕੀਤੀ ਸੀ।
ਫਿਰ ਕੀ ਕਹਿੰਦੇ?
ਉਹ ਕਹਿੰਦੇ ਵੀ ਤੁਹਾਡਾ ਪਿੰਡ ਨਾ ਅਸਲ 'ਚ 24/48 ਵਾਲੀ ਸਕੀਮ 'ਚ ਆ ਗਿਆ।
24/48 ਵਾਲੀ ਸਕੀਮ?
ਹਾਂ,
ਉਹ ਕਿਹੜੀ?
ਉਹ ਕਹਿੰਦੇ ਵੀ ਤੁਹਾਡੇ ਪਿੰਡ ਨੂੰ 24 ਘੰਟੇ ਬਿਜਲੀ ਤਾਂ ਜ਼ਰੂਰ ਦੇਵਾਂਗੇ ਪਰ ਦੇਵਾਂਗੇ 1 ਮਹੀਨੇ 'ਚ, ਯਾਨੀ ਕਿ 1 ਦਿਨ 'ਚ 48 ਮਿੰਟ ਹੋ ਗਿਆ ਨਾ ਫਿਰ 24/48।
ਵੈਸੇ ਯਾਰ ਜਗਨੂੰ, ਆਹ ਬਿਜਲੀ ਬੋਰਡ ਦਾ ਫਿਊਜ ਹੀ ਉੱਡਿਆ ਪਿਆ, ਆਹ ਖੰਭੇ ਟੁੱਟੇ ਪਏ ਨੇ, ਤਾਰਾਂ ਢਿੱਲੀਆਂ ਨੇ।
ਓਏ ਆ ਖੰਭਿਆਂ ਦੀ ਗੱਲ ਤਾਂ ਨਾ ਹੀ ਕਰੇ ਤਾਂ ਚੰਗਾ, ਐਂ ਲੱਗਦਾ ਜਿਵੇਂ ਬਿਜਲੀ ਦੇ ਖੰਭਿਆਂ ਤੇ ਰੋਡਵੇਜ਼ ਦੀਆਂ ਬੱਸਾਂ 'ਚ ਮੁਕਾਬਲਾ ਚੱਲਦਾ ਹੋਵੇ।
ਕਾਹਦਾ?
ਕਿ ਦੇਖਾਂਗੇ ਕੌਣ ਵੱਧ ਟੇਢਾ ਹੋਊ।
ਸਹੀ ਗੱਲ ਹੈ ਯਾਰ। ਵੈਸੇ ਗੱਲ ਦੱਸ ਜਗਨੂੰ, ਵੀ ਇਹ ਸਰਕਾਰੀ ਬੱਸਾਂ ਇੰਨੀਆਂ ਟੇਢੀਆਂ ਕਿਉਂ ਹੁੰਦੀਆਂ ਨੇ?
ਤਾਂ ਕਿ ਮੂਧੀਆਂ ਹੋਣ 'ਚ ਆਸਾਨੀ ਰਹੇ। ਆ ਪਿੱਛੇ ਜੇ ਇੱਕ ਰੋਡਵੇਜ਼ ਦੀ ਬੱਸ ਇੱਕ ਖੰਭੇ 'ਚ ਵੱਜੀ ਬਿਜਲੀ ਦੇ 'ਚ।
ਅੱਛਾ, ਕੋਈ ਨੁਕਸਾਨ ਤਾਂ ਨਹੀਂ ਹੋਇਆ?
ਨੁਕਸਾਨ ਦੀ ਗੱਲ ਕਰਦਾ, ਦੋਨੇ ਤਰ੍ਹਾਂ ਨੂੰ ਫਾਇਦਾ ਹੋਇਆ।
ਫਾਇਦਾ?
ਹਾਂ,
ਕਿਵੇਂ?
ਉਹ ਬੱਸ 'ਚ ਵੱਜ ਕੇ ਖੰਭਾ ਸਿੱਧਾ ਹੋ ਗਿਆ, ਖੰਭੇ 'ਚ ਵੱਜ ਕੇ ਬੱਸ।
ਸਹੀ ਗੱਲ ਹੈ ਯਾਰ, ਆਹ ਬੱਸਾਂ ਦੀ ਗੱਲ ਚੱਲੀ ਹੈ, ਮੈਨੂੰ ਯਾਦ ਆਇਆ ਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਰਕਾਰੀ ਬੱਸਾਂ 'ਚ ਲੋਕ ਘੱਟ ਹੀ ਚੜ੍ਹਦੇ ਨੇ।
ਮੈਨੂੰ ਵੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਫਿਰ ਕੀ ਹੋ ਗਿਆ ਜੇ ਲੋਕ ਸਰਕਾਰੀ ਬੱਸਾਂ 'ਚ ਨਹੀਂ ਚੜ੍ਹਦੇ? ਸਰਕਾਰੀ ਬੱਸਾਂ ਤਾਂ ਲੋਕਾਂ 'ਤੇ ਬਥੇਰਾ ਚੜ੍ਹਦੀਆਂ ਨੇ।
ਉਹ ਯਾਰ ਜਗਨੂੰ, ਤੂੰ ਕੋਈ ਵੀ ਗੱਲ ਨਾਲ ਥੱਲੇ ਨਹੀਂ ਡਿੱਗਣ ਦਿੰਦਾ। ਮੈਂ ਤੈਨੂੰ ਗੱਲ ਕਹਾਂ, ਬੁਰਾ ਨਾ ਮੰਨੀ, ਜੇ ਤੇਰੇ ਜੰਮਣ ਤੋਂ ਪਹਿਲਾਂ ਆਹ ਮਹਿਕਮੇ ਵਾਲਿਆਂ ਨੂੰ ਪਤਾ ਹੁੰਦਾ ਵੀ ਤੂੰ ਐਂ ਤਵਾ ਲਾਏਗਾ, ਐਂ ਉਹਨਾਂ ਦੀ ਜੜ ਪੱਟੇਗਾ, ਤਾਂ ਕਈ ਮਹਿਕਮਿਆਂ ਨੇ ਤੇਰੇ ਜੰਮਣ ਵਾਲੇ ਦਿਨ ਹੜਤਾਲ ਕਰ ਦੇਣੀ ਸੀ।
ਲੈ ਹੜਤਾਲ ਦੀ ਸੁਣ ਲਾ।
ਸੁਣਾ
ਬਈ, ਹੜਤਾਲ ਦਾ ਕਈ ਮਹਿਕਮਿਆਂ ਨੂੰ ਫਾਇਦਾ ਹੁੰਦਾ ਅਤੇ ਕਈਆਂ ਨੂੰ ਨੁਕਸਾਨ ਹੁੰਦਾ, ਅਤੇ ਕਈ ਵਾਰੀ ਕੀ ਹੁੰਦਾ ਹੜਤਾਲ ਕੋਈ ਹੋਰ ਮਹਿਕਮਾ ਕਰਦਾ ਅਤੇ ਮੰਗਾਂ ਹੋਰ ਮਹਿਕਮਾ ਆਪਣੀ ਅੱਗੇ ਰੱਖ ਜਾਂਦਾ।
ਕਿਵੇਂ?
ਆ ਪਿੱਛੇ ਜੇ ਰੇਡੀਓ ਦੇ ਸਾਰੇ ਸਟਾਫ ਨੇ ਹੜਤਾਲ ਕਰਤੀ ਕਿ ਸਾਡੀਆਂ ਤਨਖਾਹਾਂ ਵਧਾਓ ਜੀ, ਅਤੇ ਜਦੋਂ ਹੜਤਾਲ ਕਰਤੀ ਤਾਂ ਰੇਡੀਓ ਬੰਦ ਤਾਂ ਹੋ ਨਹੀਂ ਸਕਦਾ। ਵੱਡੇ ਅਫਸਰਾਂ ਨੇ ਸੋਚਿਆ ਕਿ ਜਿੰਨੇ ਚਿਰ 'ਚ ਹੋਰ ਅਨਾਊਂਸਰਾਂ ਦਾ ਪ੍ਰਬੰਧ ਕਰਦੇ ਹਾਂ, 2 ਵਾਲੀਆਂ ਖਬਰਾਂ ਦਾ ਟਾਈਮ ਹੋਈ ਜਾਂਦਾ, ਖਬਰਾਂ ਤਾਂ ਪੜ੍ਹਨੀਆਂ ਪੜ੍ਹਨੀਆਂ ਨੇ। ਉਹਨਾਂ ਨੇ ਪਤਾ ਕੀ ਕੀਤਾ?
ਕੀ?
ਗੇਟ 'ਤੇ ਡਿਊਟੀ ਲੱਗੀ ਸੀ ਹੌਲਦਾਰ ਬਿੱਕਰ ਸਿੰਘ ਦੀ।
ਅੱਛਾ,
ਪੁਲਿਸ ਵਾਲੇ ਦੀ ਡਿਊਟੀ ਲਾਤੀ ਕਿ ਦੋ ਵਾਲੀਆਂ ਖਬਰਾਂ ਤੈਂ ਪੜ੍ਹਨੀਆਂ ਨੇ।
ਫੇਰ ਕੀ ਹੋਇਆ?
ਹੋਣਾ ਕੀ ਸੀ, ਨਾ ਤਾਂ ਹੌਲਦਾਰ ਬਿੱਕਰ ਸਿੰਘ ਦੀ ਖਬਰਾਂ ਵਾਲੀ ਆਵਾਜ਼ ਤੇ ਨਾ ਹੀ ਅੰਦਾਜ਼, ਤੇ ਖਬਰਾਂ ਪੜ੍ਹਨ ਦੇ ਨਾਲ ਨਾਲ ਪਤੰਦਰ ਆਪਣੇ ਵਿਊ ਵੀ ਨਾਲ ਦੇ ਗਿਆ।
ਕਿਵੇਂ?
ਲੈ ਸੁਣ, ਇਹ ਬਕਵਾਸ ਬਾਣੀ ਏ, ਹੁਣ ਤੁਸੀਂ ਹੌਲਦਾਰ ਬਿੱਕਰ ਸਿੰਘ ਕੋਲੋਂ ਬੰਦੇ ਬਣ ਕੇ ਖਬਰਾਂ ਸੁਣੋ, ਜੇ ਨਹੀਂ ਸੁਣਨੀਆਂ ਨਾ ਸੁਣੋ, ਅਸੀਂ ਖਬਰਾਂ ਸੁਣਾਉਣ ਦਾ ਕੋਈ ਠੇਕਾ ਨਹੀਂ ਲਿਆ। ਪ੍ਰਧਾਨ ਮੰਤਰੀ ਅਗਲੇ ਮਹੀਨੇ ਦੀ 20 ਤਰੀਕ ਨੂੰ ਪੰਜਾਬ ਦੇ ਦੌਰੇ ਤੇ ਆਉਣਗੇ। ਲੈ ਪੈ ਗਿਆ ਸਾਡੀ ਜਾਨ ਨੂੰ ਸਿਆਪਾ। ਉਹ ਯਾਰ, ਇਸ ਬੰਦੇ ਦੇ ਗੋਡੇ ਖੜ ਗਏ, ਇਹਦੋਂ ਘਰੇ ਨਹੀਂ ਬੈਠਿਆ ਜਾਂਦਾ। ਉਹ ਯਾਰ, 20 ਤਰੀਕ ਨੂੰ ਤਾਂ ਮੇਰੀ ਸਾਲੀ ਦਾ ਵੀ ਵਿਆਹ ਸੀ। ਚਲੋ ਕੋਈ ਗੱਲ ਨਹੀਂ, ਮੈਂ ਆਪਣੇ ਸਹੁਰੇ ਪਰਿਵਾਰ ਨੂੰ ਅੱਜ ਹੀ 20 ਤਰੀਕ ਵਾਲੇ ਵਿਆਹ ਦੀ ਹਾਜ਼ਰੀ ਲਵਾਉਂਦਾ ਹਾਂ, ਕਿਉਂਕਿ ਭਾਵੇਂ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ 'ਚ ਇੱਕ ਘੰਟਾ ਹੀ ਰਹਿਣਾ, ਪਰ ਸਾਡੀ ਜਾਨ ਨੂੰ ਤਾਂ ਸਿਆਪਾ 20-25 ਦਿਨ ਪੈਣਾ। ਹੁਣ ਚੱਪੇ ਚੱਪੇ 'ਤੇ ਸੜਕ ਦੀ ਪੁਲੀ ਪੁਲੀ 'ਤੇ ਸਾਡੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਦੇਣਗੇ। ਨਾ ਕੋਈ ਚਾਹ ਦਾ ਪ੍ਰਬੰਧ, ਨਾ ਪਾਣੀ ਦਾ ਪ੍ਰਬੰਧ। ਜੇ ਅਸੀਂ ਆਪਣੇ ਚਾਹ ਪਾਣੀ ਦਾ ਪ੍ਰਬੰਧ ਆਪ ਕਰਦੇ ਹਾਂ, ਫਿਰ ਲੋਕ ਕਹਿੰਦੇ ਜੀ ਪੁਲਿਸ ਪੈਸੇ ਖਾਂਦੀ ਹੈ। ਇਹਦੇ ਨਾਲ ਹੀ ਖਬਰਾਂ ਖਤਮ ਹੋਈਆਂ। ਅਤੇ ਹੁਣ ਸੁਣੋ ਮੰਡੀਆਂ ਦੇ ਭਾਅ। ਉਹ ਯਾਰ, ਮੰਡੀਆਂ ਦੇ ਭਾਅ ਵਾਲਾ ਕਾਗਜ਼ ਪਤਾ ਨਹੀਂ ਕਿੱਧਰ ਗਿਆ ਯਾਰ, ਪਤਾ ਨਹੀਂ ਕਿੱਥੇ ਗੁਆਚ ਗਿਆ। ਚਲੋ ਕੋਈ ਗੱਲ ਨਹੀਂ, ਮੈਂ ਅੱਜ ਸਵੇਰੇ ਸਵੇਰੇ ਮੰਡੀ ਹੋ ਕੇ ਆਇਆ, ਮੈਨੂੰ ਸਾਰੇ ਭਾਅ ਯਾਦ ਹੀ ਨੇ। ਗੋਭੀ ਦੇ ਭਾਅ ਨੂੰ ਅੱਗ ਲੱਗੀ ਪਈ ਹੈ, ਟਮਾਟਰ ਦਾ ਸੁਣ ਕੇ ਦੌਰਾ ਪੈਂਦਾ, ਅਮਰੂਦਾਂ 'ਚ ਸੁੰਡ ਪੈ ਗਏ, ਅਤੇ ਕੱਦੂਆਂ ਨੂੰ ਕੋਈ ਬੇਰਾਂ ਬੱਟੇ ਨਹੀਂ ਪੁੱਛਦਾ। ਉੱਤੋਂ ਰਾਂਝਿਆ ਹੋ ਗਿਆ ਟਾਈਮ ਗੀਤ ਦਾ।
ਅੱਛਾ,
ਲਓ ਜੀ, ਨਾ ਤਾਂ ਉਹਨੂੰ ਕੋਈ ਕੈਸਟ ਲੱਭੇ, ਨਾ ਕੋਈ ਤਵਾ ਲੱਭੇ। ਫਿਰ ਉਹਨੇ ਕੀ ਕੀਤਾ, ਵਾਜੇ ਢੋਲਕੀਆਂ ਪਏ ਸੀ, ਦੋ ਮੁੰਡੇ ਆਪਦੇ ਨਾਲ ਦੇ ਹੋਰ ਬੁਲਾਏ, ਤੇ ਨਾਲ ਹੀ ਰੇਡੀਓ ਸਟੇਸ਼ਨ ਦੀ ਬਿਲਡਿੰਗ ਦੇ ਕੋਈ ਪੰਸਾਰੀ ਵਾਲਾ ਲਾਲਾ ਦੁਕਾਨ ਕਰਦਾ ਸੀ।
ਅੱਛਾ,
ਉਹ ਲਾਲੇ ਨੂੰ ਆਖਿਆ ਵੀ ਆ ਜਾ, ਤੈਨੂੰ ਵੀ ਰੇਡੀਓ 'ਤੇ ਚਾਂਸ ਦਿੰਦੇ ਹਾਂ, ਚੱਲ ਗੀਤ ਗਾ ਦੇ।
ਲੈ
ਹਾਂ,
ਫਿਰ
ਲਾਲੇ ਨੇ ਪਤਾ ਕਿਵੇਂ ਗਾਇਆ?
ਕਿਵੇਂ?
ਲੈ ਸੁਣ।
ਖੰਡ ਕਹਾਂ ਜਾਂ ਸਾਬਣ ਅੱਖਾਂ, ਅੱਖਾਂ ਤੇਰੀਆਂ ਨਿਰੀਆਂ ਦਾਖਾਂ। ਖੰਡ ਕਹਾਂ ਜਾਂ ਸਾਬਣ ਅੱਖਾਂ, ਅੱਖਾਂ ਤੇਰੀਆਂ ਨਿਰੀਆਂ ਦਾਖਾਂ। ਸੁੱਲ ਮਿਰਚ ਦੀ ਪੁੜੀਏ ਨੀ, ਤੈਨੂੰ ਗੁੜ ਦੀ ਰੋੜੀ ਕਹਿ ਲਾਂਗੇ।
ਅੱਗੇ
ਅੱਗੇ ਕਹਿੰਦਾ ਠੀਕ ਠੀਕ ਲਾਲਾ, ਦੋ ਲੈ ਲਾਂਗੇ।
ਉਹ ਤੋਂ ਬਾਅਦ ਹੌਲਦਾਰ ਬਿੱਕਰ ਸਿੰਘ ਨੇ ਵੀ ਪੜਾਸ ਕੱਢੀ ਗੀਤ ਗਾਉਣ ਵਾਲੀ।
ਕਿਵੇਂ ਬਈ?
ਉਹਨੇ ਆਪਣੇ ਅੰਦਾਜ਼ 'ਚ ਗਾਇਆ।
ਗੱਲ ਸੁਣ ਲੈ ਭੁੱਕੀ ਦੀ ਬੋਰੀਏ ਨੀ, ਕਿਸੇ ਅੱਧੀ ਰਾਤ ਦੀ ਚੋਰੀਏ ਨੀ। ਦੱਸ ਕਿਹੜੀ ਦਫਾ ਬਣਾਈਏ ਨੀ, ਸਾਡੇ ਦਿਲ ਤੇ ਮਾਰੇ ਡਾਕੇ ਤੇ। ਤੈਨੂੰ ਰਾਜਾਂ ਦੀ ਨੂੰ ਰੋਕਾਂਗੇ, ਯਾਰਾਂ ਦੀ ਡਿਊਟੀ ਨਾਕੇ ਤੇ। ਰਾਜਾਂ ਦੀ ਨੂੰ ਰੋਕਾਂਗੇ, ਯਾਰਾਂ ਦੀ ਡਿਊਟੀ ਨਾਕੇ ਤੇ।
ਬਈ ਵਾਹ ਬਈ ਵਾਹ, ਜਗਨੂੰ ਇੱਕ ਗੱਲ ਪੱਕੀ ਹੈ, ਜਿਨ੍ਹਾਂ ਦੀ ਡਿਊਟੀ ਨਾਕੇ ਤੇ ਹੁੰਦੀ ਹੈ ਨਾ, ਉਹਨਾਂ ਦੀਆਂ ਤਾਂ ਮੌਜਾਂ ਹੀ ਮੌਜਾਂ ਨੇ ਯਾਰ। ਦੇਖ ਲੈ, ਜਿਹਨੂੰ ਮਰਜ਼ੀ ਰੋਕ ਲੈਣ, ਜਿਹਦੇ ਮਰਜ਼ੀ ਰੂਪ ਝਾੜ ਦੇਣ।
ਉਹ ਨਹੀਂ ਨਹੀਂ, ਅੱਜ ਕੱਲ੍ਹ ਲੋਕ ਵੀ ਪੁਲਿਸ ਵਾਲਿਆਂ ਦੀਆਂ ਆਦਤਾਂ ਦਾ ਭੇਤ ਪਾ ਗਏ, ਤੇ ਹੁਣ ਲੋਕ ਪੁਲਿਸ ਵਾਲਿਆਂ ਦੀਆਂ ਆਦਤਾਂ ਤੋਂ ਨਜਾਇਜ਼ ਫਾਇਦਾ ਉਠਾਉਣ ਲੱਗ ਗਏ।
ਫਾਇਦਾ ਉਠਾਉਣ ਲੱਗ ਗਏ?
ਹਾਂ।
ਕਿਵੇਂ?
ਆ ਭੋਲੇ ਕਾ ਟਿੱਡਾ ਨਹੀਂ?
ਹਾਂ
ਬਈ, ਉਹਨੇ ਆਪਣੇ ਯਾਰਾਂ ਦੋਸਤਾਂ ਨਾਲ, 4-5 ਯਾਰਾਂ ਦੋਸਤਾਂ ਨਾਲ ਸ਼ਰਤ ਲਾ ਲਈ ਕਿ ਤੁਹਾਨੂੰ ਲੁਧਿਆਣੇ ਦੇ ਵਿੱਚ ਲੈ ਜਾਊਂਗਾ, ਜਿਹੜੇ ਮਰਜ਼ੀ ਰੈਸਟੋਰੈਂਟ 'ਚ, ਜਿਹੜੇ ਮਰਜ਼ੀ ਹੋਟਲ ਦੇ ਵਿੱਚ ਜੋ ਮਰਜ਼ੀ ਖਾਇਓ, 100 ਰੁਪਏ ਤੋਂ ਵੱਧ ਬਿੱਲ ਨਹੀਂ ਲੱਗਣ।
ਅੱਛਾ,
ਹਾਂ
ਫਿਰ ਕੀ ਬਣਿਆ?
ਬਣਨਾ ਕੀ ਸੀ, ਬਹਿ ਗਏ ਕਿਸੇ ਵੱਡੇ ਹੋਟਲ 'ਚ, ਦੇ ਤੇ ਆਰਡਰ, ਲਿਆ ਵੀ ਬਟਰ ਚਿਕਨ, ਲਿਆ ਵੀ ਚਿੱਲੀ ਚਿਕਨ, ਲਿਆ ਵੀ ਪਨੀਰ ਭੁਰਜੀ, ਦੇ ਬਈ ਬਟਰ ਨਾਨ, ਸੂਪ ਵੀ ਫੜਾ ਜਾ, ਲਿਆ ਵੀ ਬਿੱਲ, ਤੇ ਬਿੱਲ ਆ ਗਿਆ ਰਾਂਝਾ 4,315 ਦਾ।
ਆਉਣਾ ਹੀ ਸੀ।
ਤੇ ਟਿੱਡਾ ਕਹਿੰਦਾ ਵੀ ਸਾਡੇ ਕੋਲ ਤਾਂ ਹੈ ਨਹੀਂ ਪੈਸੇ, ਕਰ ਲਓ ਜੋ ਕਰਨਾ, ਅਸੀਂ ਤਾਂ ਪੈਸੇ ਦਿੰਦੇ ਨਹੀਂ। ਤੇ ਹੋਟਲ ਵਾਲੇ ਕਹਿੰਦੇ ਕੋਈ ਗੱਲ ਨਹੀਂ ਜੀ, ਤੁਹਾਡੇ ਵਾਰ ਕਹਿੰਦਾ ਹਰ ਰੋਜ਼ ਹੀ ਵਾਹ ਪੈਂਦਾ, ਸਾਨੂੰ ਪੈਸੇ ਲੈਣੇ ਆਉਂਦੇ ਹੈ। ਟਿੱਡਾ ਕਹਿੰਦਾ ਲੈ ਲਓ ਭਾਈ, ਜਿਵੇਂ ਲੈਣੇ ਪੈਸੇ ਤੁਸੀਂ। ਹੋਟਲ ਵਾਲਿਆਂ ਨੇ ਰਾਂਝਾ ਪੁਲਿਸ ਬੁਲਾ ਲਈ।
ਤੇ ਫਿਰ ਕੀ ਬਣਿਆ?
ਬਣਨਾ ਕੀ ਸੀ, ਪੁਲਿਸ ਵਾਲੇ ਟਿੱਡੇ ਹੋਰਾਂ ਨੂੰ ਫੜ ਕੇ ਲੈ ਗਏ, ਤੇ ਅਗਲੇ ਚੌਂਕ 'ਤੇ ਜਾ ਕੇ ਟਿੱਡੇ ਹੋਰੀ ਪੁਲਿਸ ਵਾਲੇ ਨੂੰ 100 ਰੁਪਏ ਦੇ ਕੇ ਛੁੱਟ ਗਏ।
ਬਈ ਮੰਨ ਗਏ ਟਿੱਡੇ ਦੀ ਸਕੀਮ ਨੂੰ।
ਉਹ ਬਈ, ਸਕੀਮਾਂ ਪੁਲਿਸ ਵਾਲਿਆਂ ਕੋਲ ਵੀ ਹੁੰਦੀਆਂ ਨੇ, ਪਰ ਉਹਨਾਂ ਦੀਆਂ ਸਕੀਮਾਂ ਹੁਣ 100 ਤੋਂ ਉੱਪਰ ਉੱਠ ਖੜੀਆਂ, 1,000,000,000 'ਚ ਜਾ ਵੜੀਆਂ।
ਕਿਵੇਂ ਵੀ ਜੁਗਨੂੰ?
ਆ ਪਿੱਛੇ ਜੇ ਕਿਸੇ ਦੇ ਘਰੇ ਚੋਰੀ ਹੋ ਗਈ, ਤੇ ਤੈਨੂੰ ਪਤਾ ਆਪਣੇ ਮੁਲਕ ਦਾ ਹਾਲ, ਭਾਵੇਂ ਚੋਰੀ 2 ਰੁਪਈਆਂ ਦੀ ਹੋਵੇ, ਪੁਲਿਸ ਵਾਲਿਆਂ ਨੂੰ 200 ਲਿਖਾਉਣਾ। ਚੋਰੀ ਹੋਈ ਸੀ ਉਹਨਾਂ ਦੇ ਘਰੇ 1,00,000 ਰੁਪਏ ਦੀ, ਤੇ ਉਹਨਾਂ ਨੇ ਪੁਲਿਸ ਦੀ ਰਿਪੋਰਟ 'ਚ ਲਿਖਾਇਆ ਜੀ 2,00,000 ਰੁਪਏ ਦੀ ਚੋਰੀ ਹੋ ਗਈ।
ਅੱਛਾ, ਅੱਗੇ ਕੀ ਹੋਇਆ?
ਅੱਗੇ ਕੀ ਹੋਣਾ ਸੀ, ਸ਼ਾਮ ਨੂੰ ਚੋਰ ਉਹਨਾਂ ਦੇ ਘਰੇ ਆ ਗਏ। ਉਹ ਕਹਿੰਦੇ ਯਾਰ, ਤੁਹਾਨੂੰ ਸ਼ਰਮ ਸ਼ੁਰਮ ਹੈ ਥੋੜ੍ਹੀ ਬਹੁਤ? ਉਹ ਯਾਰ 1 ਲੱਖ ਰੁਪਏ ਦਾ ਤੁਹਾਡੇ ਸਮਾਨ ਚੋਰੀ ਕੀਤਾ, ਤੁਸੀਂ ਪੁਲਿਸ ਦੀ ਰਿਪੋਰਟ 'ਚ 2 ਲੱਖ ਲਿਖਾਈ ਜਾਂਦੇ ਹੋ।
ਯਾਰ ਚੋਰਾਂ ਨੂੰ ਇਹਦੇ ਨਾਲ ਕੀ ਫਰਕ ਪੈਂਦਾ ਸੀ?
ਉਹ ਕਹਿੰਦੇ ਯਾਰ ਸਾਥੋਂ ਹੁਣ ਪੁਲਿਸ ਵਾਲੇ 2 ਲੱਖ 'ਤੇ ਕਮਿਸ਼ਨ ਮੰਗੀ ਜਾਂਦੇ ਆ।
ਯਾਰ ਮੰਨ ਗਏ ਜਗਨੂ, ਤੈਨੂੰ ਹਰੇਕ ਗੱਲ ਨੂੰ ਨਾ ਪੁੱਠੇ ਪਾਸੇ ਘੁਮਾ ਕੇ ਕਰਦਾ।
ਲੈ ਸਿੱਧੇ ਪਾਸਿਓਂ ਸੁਣ ਲਾ। ਜਿਹਦੇ 'ਚ ਥਾਂ ਥਾਂ 'ਤੇ ਜੋੜ ਹੈ, ਪੈਰ ਪੈਰ 'ਤੇ ਮੋੜ ਹੈ, ਜਿਹੜੀ ਜ਼ਖਮੀ ਬੜੇ ਚਿਰਦੀ ਹੈ, ਕਦੇ ਉੱਠਦੀ ਹੈ ਕਦੇ ਗਿਰਦੀ ਹੈ, ਕਈ ਜਿਹਦੇ ਨਾਲ ਗੁੱਸੇ ਨੇ, ਕਈ ਮੰਨ ਗਏ ਕਈ ਰੁੱਸੇ ਨੇ, ਜਿਹਦੀ ਯਾਦਦਾਸ਼ਤ ਕਮਜ਼ੋਰ ਹੈ, ਅੱਜ ਹੋਰ ਅਤੇ ਕੱਲ੍ਹ ਹੋਰ ਹੈ, ਵਿਰੋਧੀ ਹਮੇਸ਼ਾ ਉਹਨੂੰ ਬੇਕਾਰ ਕਹਿੰਦੇ ਨੇ। ਓਏ ਕਮਲਿਆ, ਉਹਨੂੰ ਆਪਣੇ ਮੁਲਕ 'ਚ ਸਰਕਾਰ ਕਹਿੰਦੇ ਨੇ। ਜਿਨ੍ਹਾਂ ਦੇ ਰਾਹ 'ਚ ਕੋਈ ਰੁਕਾਵਟ ਨਹੀਂ, ਕੋਈ ਸੁਸਤੀ ਨਹੀਂ, ਕੋਈ ਥਕਾਵਟ ਨਹੀਂ, ਜਿਨ੍ਹਾਂ ਕੋਲ ਸਾਰਾ ਰਿਕਾਰਡ ਹੁੰਦਾ ਠੇਕਿਆਂ ਅਤੇ ਥਾਣਿਆਂ ਦਾ, ਕੁੜੀਆਂ ਦੇ ਜਨਮ ਦਿਨਾਂ ਅਤੇ ਟਿਕਾਣਿਆਂ ਦਾ, ਕਾਲਜਾਂ ਦੇ ਚਪੜਾਸੀ ਅਤੇ ਗੇਟ ਕੀਪਰ, ਕੀ ਚੌਂਕੀਦਾਰ ਅਤੇ ਕੀ ਸਵੀਪਰ, ਸਾਰੇ ਉਹਨਾਂ ਨੂੰ ਜਾਣਦੇ ਨੇ, ਬੜੀ ਚੰਗੀ ਤਰ੍ਹਾਂ ਪਛਾਣਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਨੋ ਪੇਨ ਨੋ ਗੇਨ, ਇਸ ਕਰਕੇ ਟਰਾਈ ਟਰਾਈ ਅਗੇਨ, ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਧੁੰਦ ਜਾਂ ਧੁੱਪ ਦੀ, ਮੀਂਹ ਤੂਫਾਨ ਜਾਂ ਹਨੇਰੇ ਘੁੱਪ ਦੀ, ਛੇਤੀ ਹਾਂ ਕਰਦੇ ਨਹੀਂ ਤਾਂ ਕੁਛ ਖਾ ਕੇ ਮਰਦਾਂ। ਉਹ ਭਾਈ, ਮੈਂ ਇੰਡੀਅਨ ਆਸ਼ਕ ਦੀ ਗੱਲ ਕਰਦਾ, ਜਿਨ੍ਹਾਂ ਕੋਲੋਂ ਆ ਕੇ ਬੰਦਾ ਸਿੱਧਾ ਤੁਰਦਾ ਨਹੀਂ, ਜਿਨ੍ਹਾਂ ਦਾ ਤੋੜਿਆ ਹੱਡ ਦੁਬਾਰਾ ਜੁੜਦਾ ਨਹੀਂ, ਗੂੰਗੇ ਵੀ ਜਿਨ੍ਹਾਂ ਕੋਲ ਤੋਤੇ ਵਾਂਗੂ ਬੋਲਦੇ ਨੇ, ਵੱਡੇ ਵੱਡੇ ਨਾਢੂ ਖਾਂ ਵੀ ਭੇਤ ਖੋਲਦੇ ਨੇ, ਉਹ ਕਿਹੜੀ ਸ਼ੈ ਆ ਜਿਹੜੀ ਇਹਨਾਂ ਨੇ ਕੁੱਟੀ ਨਹੀਂ, 24 ਘੰਟੇ ਡਿਊਟੀ ਹੈ ਅਤੇ ਕੋਈ ਛੁੱਟੀ ਨਹੀਂ, ਜਿਨ੍ਹਾਂ ਨੂੰ ਹਰ ਵਕਤ ਕਿਸੇ ਨਾ ਕਿਸੇ 'ਤੇ ਸ਼ੱਕ ਹੀ ਰਹਿਣਾ।
ਇਹ ਕਿਹੜੇ ਮਹਿਕਮੇ ਦੀ ਗੱਲ ਹੈ ਬਈ?
ਉਹ ਲੋਕ ਆਪ ਹੀ ਸਮਝ ਜਾਣਗੇ, ਆਪਾਂ ਕੀ ਲੈਣਾ। ਜਿਹਦੇ 'ਚ ਆਪ ਲੱਖ ਬੁਰਾਈਆਂ ਨੇ, ਪਰ ਉਹਨੇ ਬੜੀ ਚਲਾਕੀ ਨਾਲ ਛੁਪਾਈਆਂ ਨੇ, ਜਿਹੜਾ ਕਈਆਂ ਦੀ ਅੱਖ 'ਚ ਰੜਕਦਾ, ਕਈਆਂ ਦੇ ਦਿਲ 'ਚ ਧੜਕਦਾ, ਜਦ ਵੀ ਉਹ ਬੋਲਦਾ ਕਈਆਂ ਦੇ ਭੇਤ ਖੋਲਦਾ, ਜਿਨ੍ਹਾਂ 'ਚ ਰਿਪਬਲਿਕ ਉਹਦੇ ਨਾਲ, ਉਹਦਾ ਵਿੰਗਾ ਨਹੀਂ ਹੋ ਸਕਦਾ ਵਾਲ, ਲੱਖਾਂ ਦੁੱਖ ਅਤੇ ਨਿੱਕੀ ਜਿਹੀ ਜਾਨ ਹੈ।
ਲੈ ਇਹ ਤਾਂ ਮੈਂ ਸਮਝ ਗਿਆ, ਇਹ ਤਾਂ ਭਗਵੰਤ ਮਾਨ ਹੈ। ਵੈਸੇ ਇੱਕ ਗੱਲ ਹੈ ਜਗਨੂੰ, ਤੂੰ ਆਪਣੇ ਬਾਰੇ ਬੜੀ ਚੰਗੀ ਸਮਝ ਰੱਖਦਾ, ਤੇਰੇ 'ਚ ਬੁਰਾਈਆਂ ਦਾ ਯਾਰ ਬਹੁਤ ਨੇ।
ਉਹ ਬੁਰਾਈਆਂ ਤਾਂ ਹਰ ਬੰਦੇ 'ਚ ਹੁੰਦੀਆਂ ਨੇ ਰਾਂਝਿਆ, ਪਰ ਬੁਰਾਈਆਂ ਦਾ ਕੀ ਹੈ, ਇਹ ਤਾਂ ਗੱਲ ਕਹਿਣ ਦੇ ਇੱਕ ਅੰਦਾਜ਼ ਨਾਲ ਸਾਰੀਆਂ ਦੀਆਂ ਸਾਰੀਆਂ ਛੁੱਪ ਜਾਂਦੀਆਂ ਨੇ।
ਕਿਵੇਂ?
ਆ ਪਿੰਡ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਕਮੀਨਾ ਬੰਦਾ ਮਰ ਜੇ, ਜਦੋਂ ਬੁੜੀਆਂ ਅਫਸੋਸ ਕਰਨ ਜਾਂਦੀਆਂ ਨੇ ਨਾ, ਇਸੇ ਤਰੀਕੇ ਨਾਲ ਲਪੇਟ ਕੇ ਅਫਸੋਸ ਕਰਦੀਆਂ ਨੇ ਕਿ ਨਾਲੇ ਤਾਂ ਉਹ ਮੁੰਡੇ ਦੀਆਂ ਸਾਰੀਆਂ ਕਰਤੂਤਾਂ ਦੱਸੀ ਜਾਂਦੀਆਂ ਰਹਿੰਦੀਆਂ ਨੇ, ਅਤੇ ਨਾਲੇ ਲੱਗਦਾ ਹੀ ਨਹੀਂ ਯਾਰ ਵੀ ਉਹ ਕਰਤੂਤਾਂ ਨੇ ਉਹਦੀਆਂ ਜਾਂ ਮਾੜੇ ਕੰਮ ਸੀ।
ਅੱਛਾ,
ਹਾਂ
ਦੱਸੀ ਦਾ ਕਿਵੇਂ?
ਲੈ ਭਾਈ, ਬਾਲੇ ਹੀ ਚੰਗਾ ਬੰਦਾ ਤੀ, ਭਾਵੇਂ ਕਿਸੇ ਨੂੰ ਮਾਂ ਭੈਣ ਦੀ ਗਾਲ ਤੋਂ ਬਿਨਾਂ ਨਹੀਂ ਬੋਲਦਾ ਤੀ, ਪਰ ਦਿਲ ਦਾ ਨਹੀਂ ਮਾੜਾ।
ਲੈ ਦੱਸ, ਦਿਲ ਕਿਸੇ ਨੇ ਖੋਲ੍ਹ ਕੇ ਦੇਖਿਆ ਯਾਰ? ਆਹ ਦੇਖ ਲੈ ਸੁਰਜੀਤ ਕੁਰੇ, ਜਦੋਂ ਪਿਛਲੇ ਮਹੀਨੇ ਆਪਦੇ ਬਾਪ ਦੇ ਗੰਡਾਸਾ ਮਾਰਨ ਜਾਵੇ, 2 ਬੰਦਿਆਂ ਨੇ ਲੱਤਾਂ ਫੜੀਆਂ, 2 ਨੇ ਫੜੀਆਂ ਬਾਹਾਂ, ਫਿਰ ਵੀ ਜੰਗੀਰ ਸੂ ਦੇ 5-7 ਥੱਪੜ ਮਾਰ ਗਿਆ, ਐਡਾ ਤਾਕਤਵਰ ਸਰੀਰ। ਲੈ ਤਾਕਤ ਪਿਓ ਨੂੰ ਕੁੱਟਣ 'ਤੇ ਰੱਖੀਏ ਯਾਰ,
ਹਿੰਮਤੀ ਵੀ ਵਾਲਾ ਤੀ ਭਾਈ। ਆਹ ਦੇਖ ਲੈ ਪਰਸੀਨੀ, ਰਾਤੋ ਰਾਤ ਪਿੰਡ 'ਚ 5 ਚੋਰੀਆਂ ਕਰਕੇ ਤੜਕੇ ਨੂੰ ਪਤਾ ਨਹੀਂ ਕਿੱਥੋਂ ਭੁੱਕੀ ਲਿਆ ਕੇ ਖਾ ਗਿਆ, ਸਾਰਾ ਦਿਨ ਪੰਚਾਇਤ 'ਚ ਖੜਾ ਰਿਹਾ, 2 ਰਾਤਾਂ ਥਾਣੇ ਵੀ ਕੱਟੀਆਂ, ਮਜਾ ਲੈ ਮੁੰਡੇ ਦੇ ਮੂੰਹ 'ਤੇ ਭੋਰਾ ਥਕਾਵਟ ਹੋਵੇ।
ਨਹੀਂ ਭਾਈ, ਦਲੇਰ ਵੀ ਬਹੁਤੀ, ਆ ਪਰਸੋਂ ਗਵਾਂਢੀਆਂ ਦੀ ਕੁੜੀ ਛੇੜਤੀ, ਉਹ ਦਾਵਾ ਕਰਿਆ ਏ। ਲੈ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਚਤਿੰਨ ਕੁਰੇ, ਭੋਰਾ ਨਹੀਂ ਪੁਲਿਸ ਵਾਲਿਆਂ ਤੋਂ ਡਰਿਆ, ਛਾਲ ਮਾਰ ਕੇ ਉਹਨਾਂ ਦੇ ਬੰਬੂ ਕਾਟ ਦੇ ਵਿਚਾਲੇ ਬਹਿ ਗਿਆ।
ਜਿਵੇਂ ਮੁੰਡੇ ਨੂੰ ਪਤਾ ਹੁੰਦਾ ਵੀ ਹੁਣ ਤਾਂ ਬੰਬੂ ਕਾਟਾਂ ਦੇ ਝੂਟੇ ਕਿੱਥੇ ਮਿਲਣਗੇ, ਹਾਏ ਹੁਣ ਤੇਰੇ ਬਿਨਾਂ ਬੰਬੂ ਕਾਟ 'ਤੇ ਕੌਣ ਬੈਠੂਗਾ ਵੇ। ਚੱਲ ਕੋਈ ਨਹੀਂ ਭਾਈ, ਸਬਰ ਕਰੋ, ਇਹੋ ਜਿਹੇ ਬੰਦਿਆਂ ਦੀ ਤਾਂ ਧਰਮਰਾਜ ਨੂੰ ਵੀ ਲੋੜ ਰਹਿੰਦੀ ਹੈ।
ਲੈ ਦੱਸ ਯਾਰ, ਧਰਮਰਾਜ ਨੇ ਗੁੰਡੇ ਰੱਖੇ ਆ ਤਾਂ?
ਸਹੀ ਗੱਲ ਹੈ ਯਾਰ ਜਗਨੂੰ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦਾ ਤਾਂ ਨਾ ਸਰਿਆ ਹੀ ਪਿਆ, ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ, ਪੜ੍ਹਾਈ ਲਿਖਾਈ ਕੰਨੀ ਧਿਆਨ ਹੀ ਨਹੀਂ, ਅਤੇ ਨਸ਼ੇ ਪੱਤੇ ਕੰਨੀਆਂ, ਛੱਡ ਦੇ ਗੱਲਾਂ।
ਕੁੜੀਆਂ ਕਾਲਜ ਦੀ ਕੰਟੀਨ 'ਚ ਜੁੜੀਆਂ, ਜਦ ਪੇਪਰ ਦੀਆਂ ਗੱਲਾਂ ਤੁਰੀਆਂ, ਦੀਪੀ ਨੂੰ ਕਹਿੰਦੀ ਛਿੰਦੀ, ਨਾ ਇੱਲੋ ਕੁੱਕਰ, ਨਾ ਇੱਲੋ ਕੁੱਕਰ, ਨਾ ਇੱਲੋ ਕੁੱਕਰ ਆਉਂਦਾ,
ਨਾ ਪੇਪਰ ਦਿੰਦੀ,
ਨਾ ਇੱਲੋ ਕੁੱਕਰ ਆਉਂਦਾ,
ਨਾ ਪੇਪਰ ਦਿੰਦੀ,
ਨਾ ਇੱਲੋ ਕੁੱਕਰ
ਦਿੰਦੀ।
ਕਰੀਏ ਕਿਹੜਾ ਘੱਟ ਕਹਾਉਂਦੇ ਕੰਨਾਂ ਦੇ ਵਿੱਚ ਮੁੰਦਰਾਂ ਪਾਉਂਦੇ ਕਾਲਜਾਂ ਮੂਹਰੇ ਕਿਹੜੀਆਂ ਲਾਉਂਦੇ ਓਪਨ ਜੀਪ ਲਿਜਾ ਕੇ ਅੱਜ ਕੱਲ੍ਹ ਦੇ ਮਜਨੂੰ ਅੱਜ ਕੱਲ੍ਹ ਦੇ ਮਜਨੂੰ ਅੱਜ ਕੱਲ੍ਹ ਦੇ ਮਜਨੂੰ ਦੇਖ ਲਓ ਨਿਸ਼ਾਨੀ ਇਹ ਸ਼ੀਸ਼ੇ ਮੂਹਰੇ ਰਹਿੰਦੀ ਆਉਂਦੀ ਹੋਈ ਵਰਕਾ ਆਉਂਦੀ ਹੋਈ ਵਰਕਾ ਆਉਂਦੀ ਹੋਈ ਵਰਕਾ ਮਾਰਦੀ
ਹੋਈ ਡਿੱਗਦੀ ਟਹਿੰਦੀ
ਆਉਂਦੀ ਹੋਈ ਵਰਕਾ ਮਾਰਦੀ
ਹੋਈ ਡਿੱਗਦੀ ਟਹਿੰਦੀ
ਆਉਂਦੀ ਹੋਈ ਵਰਕਾ ਮਾਰਦੀ
ਹੋਈ ਡਿੱਗਦੀ ਟਹਿੰਦੀ
ਸੱਚ ਦੇ ਬੋਲ ਸੁਣਾ ਗਿਆ
ਹੱਸਦਾ ਹੱਸਦਾ ਜੁਗਨੂ
ਸਭ ਨੂੰ ਸੋਚੀ ਪਾ
ਤੇ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਇੱਕ ਸਰਕਾਰੀ ਬੱਸ ਦੇ ਕੰਡਕਟਰ ਨਛੱਤਰ ਸਿੰਘ ਨਾਲ
ਇੱਕ ਮਿੰਟ
ਨਛੱਤਰ ਸਿੰਘ ਜੀ ਆ ਆਪਣੀ ਗੱਡੀ ਸਾਡੇ ਸਟੂਡੀਓ 'ਚ ਬੈਗ ਨਾਲ ਲਵਾ ਦਿਓ ਬਾਹਰ ਹੀ ਖੜੀ ਰਹਿਣ ਦਿਓ
ਉਹ ਚੱਲ ਕੋਈ ਨਹੀਂ ਇੱਥੇ ਹੀ ਬੰਦ ਕਰ ਦਿਓ ਓਏ
ਹਾਂ ਤੇ ਨਛੱਤਰ ਸਿੰਘ ਜੀ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਸਵਾਗਤ ਕਰਦੇ ਹਾਂ
ਉਹ ਜੋ ਕਰਨਾ ਛੇਤੀ ਕਰੋ ਸਾਡਾ 2:40 ਵਾਲੇ ਚੱਕਰ ਦਾ ਟਾਈਮ ਹੋਈ ਜਾਂਦਾ
ਠੀਕ ਹੈ ਮੇਰਾ ਪਹਿਲਾ ਸਵਾਲ ਹੈ ਕਿ ਤੁਹਾਨੂੰ ਕੰਡਕਟਰ ਬਣਨ ਦੀ ਪ੍ਰੇਰਨਾ ਕਿੱਥੋਂ ਮਿਲੀ
ਬਈ ਪ੍ਰੇਰਨਾ ਪ੍ਰੂਨਾ ਦੀ ਜਿੱਥੋਂ ਤੱਕ ਗੱਲ ਹੈ ਵੀ ਇਹ ਤਾਂ ਮੇਰੇ 'ਚ ਜਮਾਂਦਰੂ ਹੀ ਗੁਣ ਸੀ ਕੰਡਕਟਰਾਂ ਵਾਲੇ
ਜਮਾਂਦਰੂ ਗੁਣ ਕਿਹੜੇ ਕਿਹੜੇ
ਜਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਮੇਰੇ ਘਰ ਦੇ 50 ਰੁਪਏ ਦੇ ਕੇ ਬਾਜ਼ਾਰ 'ਚ ਭੇਜਦੇ ਵੀ ਆਹ ਚੀਜ਼ ਲੈ ਕੇ ਆ ਤੇ ਉਹ ਚੀਜ਼ ਆਉਂਦੀ ਜੀ 35 ਰੁਪਈਆਂ ਦੀ ਪਰ ਮੈਂ ਨਹੀਂ ਕਦੇ ਬਕਾਇਆ ਮੋੜਿਆ ਸੀ ਸਾਡੇ ਘਰਦਿਆਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਮੁੰਡਾ ਵੱਡਾ ਹੋ ਕੇ ਕੰਡਕਟਰ ਹੀ ਬਣੂ
ਅੱਛਾ 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 ਇਹ ਦੱਸੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਸੀਟੀ ਕਦੋਂ ਮਾਰੀ ਤੇ ਕੀ ਮਹਿਸੂਸ ਕੀਤਾ
ਉਹ ਕਾਹਦਾ ਮਹਿਸੂਸ ਕੀਤਾ ਜੀ ਪਹਿਲੀ ਸੀਟੀ ਨਾਲ ਤਾਂ ਪੰਗਾ ਹੀ ਪੈ ਗਿਆ ਸੀ ਥਾਣੇ ਜਾਣਾ ਪੈ ਗਿਆ ਸੀ ਜੀ ਕਾਲਜ ਪੜ੍ਹਨ ਵੇਲੇ ਇੱਕ ਕੁੜੀ ਨੂੰ ਸੀਟੀ ਮਾਰ ਬੈਠੇ ਸੀ
ਠੀਕ ਹੈ ਅਗਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਬੱਸਾਂ ਦੇ ਵਿੱਚ ਆਮ ਤੌਰ 'ਤੇ ਲਿਖਾਇਆ ਹੁੰਦਾ ਕਿ ਸਿਰ 'ਤੇ ਬਾਂਹ ਬਾਹਰ ਨਾ ਕੱਢੋ ਇਹਦਾ ਕੀ ਮਤਲਬ ਹੈ
ਇਹਦਾ ਜੀ ਕੋਈ ਖਾਸ ਮਤਲਬ ਨਹੀਂ ਹੁੰਦਾ ਇਹਦਾ ਬਸ ਇੰਨਾ ਕੀ ਮਤਲਬ ਹੁੰਦਾ ਵੀ ਅਸੀਂ ਸਵਾਰੀਆਂ ਨੂੰ ਇਹ ਕਹਿੰਦੇ ਹੁੰਦੇ ਹਾਂ ਵੀ ਆਪਣੇ ਭਾਈ ਸਿਰ 'ਤੇ ਬਾਂਹ ਬਾਹਰ ਕੱਢਣ ਦੀ ਖੇਚਲਾ ਨਾ ਕਰੋ ਅੰਦਰ ਹੀ ਤੋੜ ਦਿਆਂਗੇ
ਬਹੁਤ ਅੱਛੇ ਅੱਛਾ ਇਹ ਦੱਸੋ ਕਿ ਤੁਹਾਡੀਆਂ ਜੋ ਸਰਕਾਰੀ ਬੱਸਾਂ ਨੇ ਇਹ ਘਾਟੇ ਦੇ ਵਿੱਚ ਕਿਉਂ ਜਾਂਦੀਆਂ ਨੇ
ਇਹ ਘਾਟੇ 'ਚ ਜਾਣ ਦੇ ਕਈ ਕਾਰਨ ਨੇ ਲੰਬਾ ਹਿਸਾਬ ਕਿਤਾਬ ਜਾ ਜੀ ਸਮਝਾਵਾਂ ਫਿਰ
ਬਿਲਕੁਲ
ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਫਾਇਦਾ ਕਿਹਦੇ ਕਰਕੇ ਹੁੰਦਾ
ਸਵਾਰੀਆਂ ਕਰਕੇ
ਲੈ ਇੱਕ ਸਵਾਰੀ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਦਾ ਮੈਂ ਤੁਹਾਨੂੰ ਸਾਰਾ ਸਫ਼ਰ ਦੱਸ ਦਿੰਦਾ ਫਿਰ ਤੁਸੀਂ ਆਪ ਹੀ ਦੱਸ ਦਿਓ ਵੀ ਘਾਟਾ ਨਾ ਪਵੇ ਤਾਂ ਹੋਰ ਕੀ ਪਵੇ ਵੀ
ਦੱਸੋ
ਸਵਾਰੀ ਜਦੋਂ ਬੱਚਾ ਹੁੰਦਾ ਜੀ ਬੱਚੇ ਦੀ ਟਿਕਟ ਨਹੀਂ ਲੱਗਦੀ ਬੱਚੇ ਦੀ ਟਿਕਟ ਕੱਟ ਹੀ ਨਹੀਂ ਸਕਦੇ ਜੀ ਉਹੀ ਸਵਾਰੀ ਜਦੋਂ ਬੱਚੇ ਤੋਂ ਥੋੜ੍ਹੀ ਜਿਹੀ ਵੱਡੀ ਹੋ ਜਾਂਦੀ ਹੈ ਉਹ ਪੜ੍ਹਨ ਲੱਗ ਜਾਂਦਾ ਜੀ ਸਟੂਡੈਂਟ ਬਣ ਜਾਂਦਾ ਸਟੂਡੈਂਟ ਦੀ ਫੇਰ ਨਹੀਂ ਟਿਕਟ ਕੱਟ ਸਕਦੇ ਜੀ ਉਹਨਾਂ ਕੋਲ ਪਾਸ ਹੁੰਦੇ ਆ ਜਦੋਂ ਉਹ ਸਟੂਡੈਂਟ ਥੋੜ੍ਹਾ ਜਿਹਾ ਹੋਰ ਨੌਜਵਾਨ ਹੋ ਜਾਂਦਾ ਉਹਦਾ ਵਿਆਹ ਹੋ ਜਾਂਦਾ ਜੀ ਵਿਆਹ 'ਚ ਉਹਨੂੰ ਸਕੂਟਰ ਜਾਂ ਕਾਰ ਮਿਲ ਜਾਂਦਾ ਉਹ ਬੱਸਾਂ 'ਤੇ ਚੜ੍ਹਨੋਂ ਹਟ ਹੀ ਜਾਂਦਾ ਉਹਦੀ ਟਿਕਟ ਕੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਅਤੇ ਜਦੋਂ ਉਹ 60 ਕੁ ਸਾਲ ਦਾ ਬੁੜਾ ਹੁੰਦਾ ਉਹਦੇ ਕਾਰ ਸਕੂਟਰ ਬੇਕਾਰ ਹੋ ਜਾਂਦੇ ਨੇ 60 ਸਾਲ ਤੋਂ ਬੁੜੇ ਬੁੜੀਆਂ ਜਿਹੜੇ ਉੱਪਰ ਨੇ ਉਹ ਫੇਰ ਫਰੀ ਨੇ ਟਿਕਟਾਂ ਦੱਸੋ ਕਿਹਦੀਆਂ ਕੱਟੀਏ ਜੀ
ਇਹ ਹੈ ਘਾਟੇ ਦਾ ਕਾਰਨ
ਹਾਂਜੀ
ਅੱਛਾ ਅਗਲਾ ਸਵਾਲ ਮੇਰਾ ਇਹ ਹੈ ਕੀ ਤੁਸੀਂ 4-5 ਲਾਈਨਾਂ ਦੇ ਵਿੱਚ ਆਪਣੀਆਂ ਬੱਸਾਂ ਦੇ ਹਾਲ ਦਾ ਵਰਣਨ ਕਰ ਸਕਦੇ ਹੋ
4-5 ਲਾਈਨਾਂ ਉਹ 4-5 ਲਾਈਨਾਂ 'ਚ ਬੱਸਾਂ ਦੀ ਗੱਲ ਛੱਡੋ ਮੈਂ ਪੂਰੇ ਮੁਲਕ ਦਾ ਹਾਲ ਵਰਣਨ ਕਰ ਸਕਦਾ ਜੀ
ਪੂਰੇ ਮੁਲਕ ਦਾ
ਹਾਂ
ਕਿਵੇਂ
ਲਓ ਬੱਸਾਂ ਅਤੇ ਮੁਲਕ ਦਾ ਇਕੱਠੇ ਹੀ ਚਲਾਉਂਦੇ ਹਾਂ ਜੀ ਆਪਾਂ
ਚਲਾਓ
ਅਸੀਂ ਆਪਣੀਆਂ ਬੱਸਾਂ ਸਭ ਤੋਂ ਪਹਿਲਾਂ ਸਵੇਰੇ ਸਟਾਰਟ ਕਰਨ ਤੋਂ ਪਹਿਲਾਂ ਰੱਬ ਨੂੰ ਧਿਆਉਂਦੇ ਹਾਂ ਫਿਰ ਉਹਨਾਂ 'ਚ ਸਵਾਰੀਆਂ ਬਿਠਾਉਂਦੇ ਹਾਂ ਅਤੇ ਉਹ ਤੋਂ ਬਾਅਦ ਉਹਨਾਂ ਦੀ ਐਕਸਰਸਾਈਜ਼ ਕਰਾਉਂਦੇ ਹਾਂ
ਐਕਸਰਸਾਈਜ਼ ਕਿਵੇਂ
ਬਈ ਉਹਨਾਂ ਤੋਂ ਧੱਕਾ ਲਵਾਉਂਦੇ ਹਾਂ। ਸਲੰਸਰ ਰਾਹ 'ਚ ਹੀ ਕਿਤੇ ਟੁੱਟ ਕੇ ਡਿੱਗ ਪੈਂਦਾ, ਮੁੜ ਕੇ ਕਦੇ ਲੱਭਿਆ ਨਹੀਂ, ਹਿੱਕ ਦੇ ਜ਼ੋਰ ਨਾਲ ਹੀ ਗੇਅਰ ਪਾਈ ਦੇ ਆ ਜੀ, ਕਲੱਚ ਤਾਂ ਕਦੇ ਦੱਬਿਆ ਨਹੀਂ। ਕਿਸੇ ਦਾ ਸ਼ੀਸ਼ਾ ਨਹੀਂ, ਕਿਸੇ ਦੀ ਤਾਕੀ ਨਹੀਂ, ਕਿਸੇ ਦੀਆਂ ਲਾਈਟਾਂ ਫੁੱਟ ਜਾਂਦੀਆਂ ਨੇ। ਮੁੱਕਦੀ ਗੱਲ ਇਹ ਹੈ ਕਿ ਸਾਡੇ ਮੁਲਕ ਦੀਆਂ ਬੱਸਾਂ ਅਤੇ ਸਰਕਾਰਾਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਟੁੱਟ ਜਾਂਦੀਆਂ ਨੇ।
ਜੁਗਨੂੰ, ਤੂੰ ਸਰਕਾਰ ਦੀ ਗੱਲ ਕੀਤੀ ਹੈ, ਯਾਰ ਜਿਹੜੀ ਜਨਤਾ ਹੈ ਨਾ, ਇਹ ਕਿਸੇ ਵੀ ਸਰਕਾਰ ਤੋਂ ਖੁਸ਼ ਨਹੀਂ ਹੁੰਦੀ।
ਉਹ ਜਨਤਾ ਦੀ ਗੱਲ ਕਰਦੇ, ਸਰਕਾਰ ਤੋਂ ਤਾਂ ਯਾਰ ਚੂਹੇ ਨਹੀਂ ਖੁਸ਼ ਹੁੰਦੇ।
ਚੂਹੇ?
ਹਾਂ,
ਕਿਵੇਂ?
ਪਿੱਛੇ ਜੇ ਇੰਡੀਆ ਦੇ ਸਾਰੇ ਚੂਹਿਆਂ ਨੇ ਰਲ ਕੇ ਬੜੀ ਜ਼ਬਰਦਸਤ ਮੀਟਿੰਗ ਕੀਤੀ ਹੈ।
ਚੂਹਿਆਂ ਨੇ ਮੀਟਿੰਗ?
ਉਹ ਚੂਹਿਆਂ ਦੇ ਪ੍ਰਧਾਨ ਨੇ ਉਸ ਮੀਟਿੰਗ ਨੂੰ ਸੰਬੋਧਨ ਕੀਤਾ।
ਅੱਛਾ,
ਹਾਂ,
ਕਿਵੇਂ ਸੰਬੋਧਨ ਕੀਤਾ?
ਉਹ ਕਹਿੰਦਾ, ਮੇਰੇ ਪਿਆਰੇ ਚੂਹੇ ਸਾਥੀਓ, ਅੱਜ ਦੀ ਇਹ ਮੀਟਿੰਗ ਆਪਾਂ ਨੂੰ ਬੜੀ ਐਮਰਜੈਂਸੀ 'ਚ ਕਰਨੀ ਪਈ ਹੈ, ਪਰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਬਿੱਲੀਆਂ ਤੋਂ ਬਕਾਇਦਾ ਪਰਮਿਸ਼ਨ ਲਈ ਹੈ। ਸਾਥੀਓ, ਸਮਾਜ 'ਚ ਆਪਣੇ ਵਜੂਦ ਨੂੰ ਖਤਰਾ ਪੈਦਾ ਹੋ ਗਿਆ, ਹੁਣ ਲੋਕ ਆਪਣੇ ਦੰਦਾਂ ਦੀ ਕਲਾ ਤੋਂ ਬਹੁਤ ਘੱਟ ਡਰਨ ਲੱਗ ਪਏ, ਕਿਉਂਕਿ ਮੇਰੇ ਚੂਹੇ ਸਾਥੀਓ ਹੁਣ ਆਪਣੇ ਵਾਲੇ ਕੰਮ ਇਸ ਮੁਲਕ ਦੇ ਲੀਡਰ ਕਰਨ ਲੱਗ ਪਏ। ਸਰਕਾਰੀ ਗੋਦਾਮਾਂ 'ਚ ਪਿਆ ਮਾਲ ਸਰਕਾਰ ਦੀ ਬੇਪਰਵਾਹੀ ਕਰਕੇ ਸੜ ਜਾਂਦਾ, ਸਰਕਾਰੀ ਗੋਦਾਮਾਂ 'ਚ ਪਿਆ ਮਾਲ ਸਰਕਾਰ ਦੀ ਬੇਪਰਵਾਹੀ ਕਰਕੇ ਸੜ ਜਾਂਦਾ, ਅਤੇ ਉਹਨੂੰ ਖਰਾਬ ਕਰਨ ਦਾ ਸਾਰਾ ਦੋਸ਼ ਆਪਣੇ ਸਿਰ 'ਤੇ ਚੜ ਜਾਂਦਾ। ਦੋਸਤੋ, ਇਹ ਲੋਕ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਜਾਣ ਬੁੱਝ ਕੇ ਸਾਡੇ ਤੋਂ ਕਤਰਵਾਉਂਦੇ ਨੇ, ਅਤੇ ਉਹਨਾਂ ਫਾਈਲਾਂ ਦਾ ਮੁਆਵਜ਼ਾ ਆਪਦੀਆਂ ਜੇਬਾਂ 'ਚ ਪਾਉਂਦੇ ਨੇ। ਸਾਥੀਓ, ਜਾਗੋ ਜਾਗੋ ਮੇਰੇ ਸਾਥੀਓ, ਉਹਨਾਂ ਨੇ ਆਪਣੇ ਆਈਡੀਏ ਚੋਰੀ ਕਰਕੇ ਵੱਡੇ ਵੱਡੇ ਸੰਵਿਧਾਨ ਲਿਖ ਲਏ, ਉਹ ਲੀਡਰਾਂ ਨੇ ਇੱਕ ਦੂਜੇ ਨੂੰ ਖੋਖਲਾ ਕਰਨ ਦੇ ਨਵੇਂ ਨਵੇਂ ਤਰੀਕੇ ਸਿੱਖ ਲਏ, ਉਹ ਦੇਸ਼ ਦੇ ਖਜ਼ਾਨੇ ਨਾਲ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਭਰੀ ਜਾਂਦੇ ਨੇ, ਉਹ ਆਪਾਂ ਮਿੱਟੀ ਨੂੰ ਖੋਖਲਾ ਕਰਕੇ ਹੀ ਚੌੜੇ ਹੋਏ ਫਿਰਦੇ ਹਾਂ, ਉਹ ਪੂਰੇ ਮੁਲਕ ਨੂੰ ਖੋਖਲਾ ਕਰੀ ਜਾਂਦੇ ਨੇ।
ਸੋਲਾ ਆਨੇ ਆ ਗੱਲ ਤੇਰੀ, ਨਾਲੇ ਚੂਹਿਆਂ ਦੀ, ਓਏ ਅੱਜ ਕੱਲ੍ਹ ਤਾਂ ਅਮੀਰ ਹੋਰ ਅਮੀਰ ਹੋਈ ਜਾਂਦਾ ਤੇ ਗਰੀਬ ਦਿਨੋ ਦਿਨ ਗਰੀਬ ਹੀ ਹੋਈ ਜਾਂਦਾ।
ਬਿਲਕੁਲ ਤੇਰੀ ਪੱਕੀ ਗੱਲ ਹੈ, ਨਾਲੇ ਅਮੀਰਾਂ ਨੂੰ ਫਿਕਰ ਕਾਹਦੇ ਹੋਣਗੇ, ਅਮੀਰ ਦਾ ਤਾਂ ਭਾਵੇਂ 20,000 ਰੁਪਏ ਦਾ ਨੁਕਸਾਨ ਹੋ ਜੇ, ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇੰਨਾ ਕਹਿੰਦਾ ਕਿ ਬੇਟਾ ਮੇਰਾ ਅੱਜ ਮੂਡ ਨਹੀਂ ਹੈ, ਆਪ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੋ ਜਾਏ, ਪਲੀਜ਼ ਪਲੀਜ਼ ਮੁਝੇ ਅਕੇਲਾ ਛੋੜ ਦੇ, ਪਲੀਜ਼ ਲੀਵ ਮੀ ਅਲੋਨ। ਅਤੇ ਗਰੀਬ ਉਹਦੇ ਭਾਵੇਂ 5 ਰੁਪਈਏ ਡਿੱਗ ਪੈਣ, ਚੰਗੇ ਭਲੇ ਸੁੱਤੇ ਪਏ ਜਵਾਕਾਂ ਨੂੰ ਗੁੱਚੀ ਤੋਂ ਫਟਫਟ ਆਈ ਜਾਂਦਾ, ਉਹ ਦੇਖੀ ਓਏ ਤੇਰੇ ਥੱਲੇ ਤਾਂ ਨਹੀਂ ਆ ਗਏ, ਉਹ ਦੇਖੀ ਓ ਤੇਰੇ ਥੱਲੇ ਤਾਂ ਨਹੀਂ ਆ ਗਏ।
ਇੱਕ ਗੱਲ ਪੱਕੀ ਹੈ ਯਾਰ, ਅਮੀਰਾਂ ਦੀ ਕੋਈ ਰੀਸ ਨਹੀਂ ਕਰ ਸਕਦਾ।
ਉਹ ਰੀਸ ਕਿਵੇਂ ਕਰੂ ਬਾਈ, ਇਹ ਪੈਸੇ ਦੀਆਂ ਖੇਡਾਂ ਸਾਰੀਆਂ। ਆ ਸਾਡੇ ਪਿੰਡ ਦਾ ਝੰਡਾ ਅਮਲੀ ਹੈ, ਨਸ਼ੇ ਪੱਤੇ ਜੇ ਕਰਦਾ ਘਰੋਂ ਗਰੀਬ ਹੈ, ਪਰ ਗੱਲ ਇਹੋ ਜਿਹੀ ਸੁੱਟਦਾ ਵੀ ਬੰਦਾ 3-4 ਦਿਨ ਹੱਸਣੋਂ ਨਹੀਂ ਹਟਦਾ। ਝੰਡੇ ਦੇ ਘਰ ਦੇ ਨੇੜੇ ਹੀ ਨਾਲ ਲੱਗਵੀਂ ਹਜ਼ੂਰੇ ਕੇ ਨੇਕ ਦੀ 150 ਏਕੜ ਜ਼ਮੀਨ ਹੈ।
ਅੱਛਾ,
ਅਤੇ ਝੰਡਾ ਇੱਕ ਦਿਨ ਸੱਥ 'ਚ ਬੈਠਾ, ਸਾਰੇ ਬੰਦੇ ਬੈਠੇ ਗੱਲਾਂ ਮਾਰੀ ਜਾਣ, ਇੱਕ ਬੰਦਾ ਕਹਿੰਦਾ ਵੀ ਹੋਰ ਗੱਲਾਂ ਦੀਆਂ ਗੱਲਾਂ, ਹਜ਼ੂਰੇ ਕੇ ਨੇਕ ਦੀ ਮੁੱਛ 'ਤੇ ਨਿੰਬੂ ਖੜਦਾ।
ਮਤਲਬ ਉਹਦੀਆਂ ਮੁੱਛਾਂ ਕੁੰਡੀਆਂ ਹੋਣਗੀਆਂ, ਹੈਵੀ ਹੋਣੀਆਂ ਨੇ।
ਹਾਂ, ਅਤੇ ਨੇੜੇ ਹੀ ਝੰਡਾ ਅਮਲੀ ਬੈਠਾ ਸੀ।
ਅੱਛਾ, ਉਹ ਕੀ ਕਹਿੰਦਾ?
ਉਹ ਕਹਿੰਦਾ, ਓਏ ਗਮਲਿਓ ਲੋਕੋ, ਇਹ ਜ਼ਮੀਨ ਖੜਾਉਂਦੀ ਆ ਬਾਈ ਮੁੱਛ 'ਤੇ ਨਿੰਬੂ, ਤੁਸੀਂ ਐਂ ਕਰੋ, ਆ ਜਿਹੜੀ ਮੇਰੇ ਘਰ ਕੋਲ ਉਹਦੀ 150 ਗੱਲਾ ਜ਼ਮੀਨ ਹੈ, ਉਹ ਮੇਰੇ ਨਾਂ ਕਰਵਾਓ, ਮੇਰੀ ਮੁੱਛ 'ਤੇ ਭਾਵੇਂ ਖਰਬੂਜੇ ਖੜਾਈ ਚੱਲਿਓ। ਅਤੇ ਝੰਡਾ ਅਮਲੀ ਦਾ ਭਰਾਵਾ ਡੈਮੋਕ੍ਰੇਸੀ ਦਾ ਵੀ ਬਹੁਤ ਨਜਾਇਜ਼ ਫਾਇਦਾ ਉਠਾਉਂਦਾ।
ਕਿਵੇਂ ਬਾਈ?
ਆ ਪਿੱਛੇ ਜੇ ਘਰ ਦੀ ਸ਼ਰਾਬ ਕੱਢਣ ਲੱਗਿਆ ਅਤੇ ਪੁਲਿਸ ਵਾਲੇ ਉਹਦੀ ਸ਼ਰਾਬ ਦੀ ਭੱਠੀ ਫੜ ਕੇ ਲੈ ਗਏ, ਅਤੇ ਝੰਡਾ ਅਮਲੀ ਸਿੱਧਾ ਵੱਜਿਆ MLA ਸਾਹਿਬ ਦੇ ਘਰ।
ਨਾ LMA ਸਾਹਿਬ, ਵੀ ਜਦੋਂ ਤੁਹਾਡੇ ਹੁੰਦੇ ਸਾਡੇ ਕੰਮ ਹੀ ਨਹੀਂ ਹੋਣੇ, ਫਿਰ ਤੁਹਾਨੂੰ LMA ਬਣਾਉਣ ਦਾ ਫਾਇਦਾ ਕਾਹਦਾ ਹੋਇਆ ਵੀ?
ਮੇਰੀ ਗੱਲ ਸੁਣ ਬਈ, ਪਹਿਲਾਂ LMA ਨਹੀਂ MLA ਕਹਿ।
ਚੱਲ ਇਹ ਜਿਹੜਾ ਵੀ LA ਹੁੰਦਾ ਵੀ ਮਤਲਬ 30-40 ਵੋਟਾਂ ਪਾਈਆਂ, ਵੀ ਜਦੋਂ ਤੁਹਾਡੇ ਹੁੰਦੇ ਸਾਡੇ ਕੰਮ ਹੀ ਨਹੀਂ ਹੋਣੇ, ਫਿਰ LMA ਬਣਾਉਣ ਦਾ ਫਾਇਦਾ ਕਾਹਦਾ ਵੀ ਹੋਇਆ?
ਗੱਲ ਤਾਂ ਦੱਸ ਕੀ ਹੈ?
ਉਹ ਗੱਲ ਕੀ ਹੈ ਜੀ, ਆ ਚੌਂਕੇ ਵਾਲਾ ਜਿਹੜਾ ਥਾਣੇਦਾਰ ਹੈ, ਉਹ ਮੇਰੀ ਸ਼ਰਾਬ ਦੀ ਭੱਠੀ ਫੜ ਕੇ ਲੈ ਗਿਆ ਜੀ, ਜੋ ਤੁਹਾਡੇ ਹੁੰਦੇ ਸਾਡੇ ਸ਼ਰਾਬ ਦੀਆਂ ਭੱਠੀਆਂ ਫੜੀਆਂ ਹੋਣਗੀਆਂ, ਫਿਰ ਜਾਲੀ ਵੋਟਾਂ ਦਾ ਫਾਇਦਾ ਕਾਹਦਾ LMA ਸਾਹਿਬ? ਕੀ ਹੋਇਆ ਜੀ?
ਠੀਕ ਹੈ, ਮੈਂ ਹੁਣੇ ਫੋਨ ਕਰਦਾ ਨਾ, ਉਹਨਾਂ ਨੇ ਤੇਰੇ 'ਤੇ ਕੇਸ ਕੋਈ ਨਹੀਂ ਪਾਉਣਾ।
ਲਓ ਜੀ, MLA ਸਾਹਿਬ ਨੇ ਫੋਨ ਕਰਤਾ, ਅਤੇ ਅਗਲੇ ਦਿਨ ਨੂੰ ਝੰਡਾ ਅਮਲੀ ਫੇਰ MLA ਸਾਹਿਬ ਦੇ ਘਰ।
ਨਾ LMA ਸਾਹਿਬ, ਜਦੋਂ ਤੁਹਾਡਾ ਕੋਈ ਕੰਮ ਹੀ ਨਹੀਂ ਹੋਣਾ, ਫਿਰ ਸਾਨੂੰ ਫਾਇਦਾ ਕੀ ਹੋਇਆ? ਮੈਂ ਤਾਂ 5 ਸਾਲ ਦੇ ਛੋਟੇ ਛੋਟੇ ਜਵਾਕ ਤੋਂ ਵੀ ਵੋਟ ਪਵਾਤੀ ਸੀ, ਹੈਂ, ਜਾਲੀ ਵੋਟਾਂ ਪਵਾਈਆਂ, ਤੁਹਾਨੂੰ LMA ਬਣਾਇਆ ਵੀ ਚੱਲ ਆਪਣੇ ਕੰਮ ਹੋ ਜਾਣਗੇ, ਵੀ ਕੰਮ ਤਾਂ ਤੁਹਾਡੇ ਕੋਈ ਹੁੰਦਾ ਨਹੀਂ, ਫਿਰ ਫਾਇਦਾ ਕਾਹਦਾ ਹੋਇਆ ਵੀ ਫਿਰ LMA ਸਾਹਿਬ?
ਓਹੋ, ਕਿਉਂ ਜਾਨ ਖਾਧੀ ਹੈ? ਮੈਂ ਫੋਨ ਕਰਤਾ ਦਿੱਤਾ ਸੀ, ਉਹਨਾਂ ਨੇ ਤੇਰੇ 'ਤੇ ਕੋਈ ਕੇਸ ਵੀ ਨਹੀਂ ਪਾਇਆ।
ਚੱਲ ਕੇਸ ਤਾਂ ਨਹੀਂ ਪਾਇਆ LMA ਸਾਹਿਬ, ਹੁਣ ਪੁਲਿਸ ਵਾਲੇ ਸ਼ਰਾਬ ਵਾਲੇ ਭਾਂਡੇ ਨਹੀਂ ਮੋੜਦੇ, ਦੁਬਾਰਾ ਵੀ ਕੱਢਣੀ ਹੈ।
ਇੱਕ ਗੱਲੋਂ ਝੰਡਾ ਅਮਲੀ ਵੀ ਸਹੀ ਸੀ।
ਕਿਵੇਂ?
ਸ਼ਰਾਬ ਵਾਲੇ ਭਾਂਡੇ ਮਹਿੰਗੀ ਬਹੁਤ ਹੋ ਗਏ।
ਓਏ ਹੌਲੀ ਬੋਲ, ਚੁੱਪ ਕਰ ਜਾ। ਜੇ ਕੋਈ ਪੁਲਿਸ ਵਾਲਾ ਆਪਣੀ ਕੈਸਟ ਸੁਣਦਾ ਹੋਇਆ ਉਹਨੇ ਆਪਣੇ ਦੋਨਾਂ 'ਤੇ ਕੇਸ ਪਾ ਦੇਣਾ ਵੀ ਤੁਹਾਨੂੰ ਸ਼ਰਾਬ ਵਾਲੇ ਭਾਂਡਿਆਂ ਦਾ ਰੇਟ ਕਿਵੇਂ ਪਤਾ ਹੋਏ।
ਮੈਂ ਤਾਂ ਯਾਰ ਮਹਿੰਗਾਈ ਦੀ ਗੱਲ ਕਰਦਾ ਸੀ, ਮਹਿੰਗਾਈ ਬਹੁਤ ਵੱਧ ਗਈ ਯਾਰ।
ਓਏ ਯਾਰ ਮਹਿੰਗਾਈ ਤਾਂ ਇੰਨੀ ਵੱਧ ਗਈ ਕਿ ਪਿੱਛੇ ਜਿਹੜਾ ਸਾਡੇ ਘਰੇ ਨੌਕਰ ਕੰਮ ਕਰਦਾ ਉਹ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਬਾਊ ਜੀ ਹੁਣ ਤੁਹਾਡੇ ਕੋਲ ਮੈਨੂੰ 2 ਸਾਲ ਹੋ ਗਏ ਕੰਮ ਕਰਦੇ ਨੂੰ, ਹੁਣ ਤੁਸੀਂ ਮੇਰਾ ਮਹੀਨਾ ਵਧਾ ਦਿਓ।
ਅੱਛਾ ਫਿਰ?
ਮੈਂ ਕਿਹਾ ਜਾ ਓਏ, ਤੂੰ ਵੀ ਕੀ ਯਾਦ ਕਰੇਗਾ ਕਿਸੇ ਖੁੱਲ੍ਹੇ ਦਿਲ ਵਾਲੇ ਮਾਲਕ ਨਾਲ ਵਾਹ ਪਿਆ ਸੀ, ਜਾ ਅੱਜ ਤੋਂ ਤੇਰਾ ਮਹੀਨਾ 40 ਦਿਨਾਂ ਦਾ। ਮਹੀਨਾ ਵਧਾਉਣ ਨੂੰ ਕਿਹਾ ਸੀ ਉਹਨੇ, ਮੈਂ ਵਧਾ ਤਾ ਯਾਰ।
ਯਾਰ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਗਿਆ ਤੂੰ, ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਜ਼ਮਾਨਾ ਬਦਲ ਗਿਆ।
ਹਾਂ ਯਾਰ, ਕੋਈ ਜ਼ਮਾਨਾ ਹੁੰਦਾ ਸੀ ਜਦੋਂ ਭਾਈ ਆਪਣੀ ਭੈਣ ਦੇ ਘਰ ਜਾਂਦਾ ਅਤੇ ਉਹਦੀ ਭੈਣ ਦੀ ਸੱਸ ਜੇ ਕਿਤੇ ਖੰਡ ਦੇ ਵਿੱਚ ਘਿਓ ਨਾ ਪਾਉਂਦੀ ਤਾਂ ਭੈਣ ਆਪਣੀ ਸੱਸ ਨੂੰ ਮਿਹਣਾ ਮਾਰਦੀ ਸੀ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੈਂ ਮਰ ਜੇ।
ਹਾਂ,
ਅਤੇ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਭਾਈ, ਹੁਣ ਘਿਓ ਦੀ ਗੱਲ ਤਾਂ ਛੱਡੋ, ਭਾਈ ਆਪਣੀ ਭੈਣ ਦੇ ਘਰ ਜਾ ਕੇ ਸਭ ਤੋਂ ਪਹਿਲਾਂ ਆਪ ਹੀ ਕਹਿੰਦਾ ਭੈਣੇ ਚਾਹ ਫਿੱਕੀ ਬਣਾਇਓ, ਭਾਈ ਸ਼ੂਗਰ ਹੈ। ਅਤੇ ਕਈ ਭਾਈ ਤਾਂ ਫਿੱਕੀ ਚਾਹ ਤੋਂ ਵੀ ਮੁੱਕਰ ਜਾਂਦੇ ਨੇ।
ਕਿਵੇਂ?
ਉਹ ਆਪਣੀ ਭੈਣ ਦੇ ਘਰ ਜਾ ਕੇ ਪੋਲਾ ਜਾਂ ਮੂੰਹ ਬਣਾ ਕੇ ਕਹਿਣਗੇ ਭੈਣੇ ਚਾਹ ਦੀ ਖੇਚਲ ਨਾ ਕਰਿਓ, ਪੈਗ ਹੀ ਲਾ ਲਾਂਗੇ।
ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ।
ਕਿਹੜੀ ਦੀ?
ਆ ਸ਼ਰਾਬੀ ਚਾਹੇ ਭੈਣ ਦੇ ਘਰੇ ਹੋਵੇ ਚਾਹੇ ਭਰਜਾਈ ਦੇ ਘਰੇ, ਪੀਣ ਤੋਂ ਨਹੀਂ ਟਲਦਾ। ਹਰੇਕ ਸ਼ਰਾਬੀ ਸਵੇਰੇ ਉੱਠ ਕੇ ਤੌਬਾ ਕਰੂ ਵੀ ਅੱਜ ਤੋਂ ਬਾਅਦ ਨਹੀਂ ਪੀਣੀ, ਜਦੋਂ ਸ਼ਾਮ ਹੁੰਦੀ ਹੈ ਨਾਲ ਦੀ ਨਾਲ ਫੇਰ ਪੀਣ ਲੱਗ ਜਾਂਦਾ।
ਓਏ ਉਹ ਤਾਂ ਕੀੜਿਆਂ ਦੀ ਰੈਲੀ ਕਰਕੇ ਪੀਣੀ ਪੈਂਦੀ ਹੈ।
ਕੀੜਿਆਂ ਦੀ ਰੈਲੀ?
ਹਾਂ।
ਕਿਹੜੀ?
ਉਹ ਜਿਹੜੇ ਸ਼ਰਾਬ ਵਾਲੇ ਕੀੜੇ ਹੁੰਦੇ ਨੇ ਉਹ ਬੰਦੇ ਦੇ ਅੰਦਰ 5 ਵਜੇ ਤੱਕ ਤਾਂ ਇਕੱਠੇ ਹੀ ਨਹੀਂ ਹੁੰਦੇ, ਆਪਸ 'ਚ ਏਕਤਾ ਹੀ ਨਹੀਂ ਹੁੰਦੀ। 1:30 ਵਜੇ ਉਹ ਇੱਕ ਝੰਡੇ ਥੱਲੇ ਇਕੱਠੇ ਹੋ ਜਾਂਦੇ ਨੇ ਅਤੇ ਇੱਕ ਸਾਂਝਾ ਮੋਰਚਾ ਬਣਾ ਲੈਂਦੇ ਨੇ। ਉਹ ਤੋਂ ਬਾਅਦ ਭਰਾਵਾ ਰੈਲੀ ਕਰਕੇ ਨਾਰੇ ਲਾਉਣ ਲੱਗ ਜਾਂਦੇ ਨੇ।
ਕਿਵੇਂ?
ਮੱਗਰ ਸਿੰਘ
ਮੁਰਦਾਬਾਦ,
ਮੱਗਰ ਸਿੰਘ
ਮੁਰਦਾਬਾਦ,
ਸਾਡੀਆਂ ਮੰਗਾਂ
ਪੂਰੀਆਂ ਕਰੋ।
ਤੇ ਮੱਗਰ ਸਿੰਘ ਹੋਰਾਂ ਨੂੰ ਭਾਈ ਉਹਨਾਂ ਦੀ ਰੈਲੀ ਅੱਗੇ ਉਹਨਾਂ ਦੇ ਦਬਾਅ ਅੱਗੇ ਝੁਕਣਾ ਪੈਂਦਾ ਤੇ ਮੱਗਰ ਸਿੰਘ ਹੋਰੀ 2 ਪੈਗ ਲਾ ਲੈਂਦੇ ਨੇ ਤੇ ਫਿਰ ਕੀੜੇ ਖੁਸ਼ ਹੋ ਜਾਂਦੇ ਨੇ ਤੇ ਫਿਰ ਨਾਰੇ ਲਾਉਣ ਲੱਗ ਜਾਂਦੇ ਨੇ, ਮੱਗਰ ਸਿੰਘ
ਜਿੰਦਾਬਾਦ,
ਮੱਗਰ ਸਿੰਘ
ਜਿੰਦਾਬਾਦ,
ਦੇਸ਼ ਕਾ ਸ਼ਰਾਬੀ ਕੈਸਾ ਹੋ,
ਮੱਗਰ ਸਿੰਘ ਜੈਸਾ ਹੋ।
ਤੇ ਮੱਗਰ ਸਿੰਘ ਹੋਰੀ ਇਸੇ ਖੁਸ਼ੀ 'ਚ 4-5 ਪੈਗ ਹੋਰ ਲਾ ਲੈਂਦੇ ਨੇ ਤੇ ਜਦੋਂ ਫਿਰ 9:30 ਵਜੇ ਤੱਕ ਮੱਗਰ ਸਿੰਘ ਹੋਰੀ ਬਿਨਾਂ ਰੋਟੀ ਖਾਧੇ ਪੀਤੇ ਮੂਧੇ ਮੂੰਹ ਧਰਤੀ 'ਤੇ ਡਿੱਗੇ ਪਏ ਹੁੰਦੇ ਨੇ, ਕੀੜੇ ਵੀ ਫਿਰ ਇੱਕ ਨਾਰਾ ਮਾਰ ਕੇ ਸੌਂ ਜਾਂਦੇ ਨੇ।
ਕਿਹੜਾ?
ਮੱਗਰ ਸਿੰਘ
ਅਮਰ ਰਹੇ,
ਮੱਗਰ ਸਿੰਘ
ਅਮਰ ਰਹੇ।
ਯਾਰ ਬੜਾ ਖੋਜੀ ਹੈ ਤੂੰ, ਹਰੇਕ ਗੱਲ ਦੀ ਤਹਿ ਤੱਕ ਜਾਂਦਾ।
ਓ ਯਾ, ਥੈਂਕ ਯੂ ਯਾ।
ਬੜੀ ਅੰਗਰੇਜ਼ੀ ਮਾਰਦਾ
ਅੱਜ ਤੋਂ। ਓਏ ਮੇਰੇ ਤਾਂ ਬਚਪਨ ਤੋਂ ਹੀ ਅੰਗਰੇਜ਼ੀ ਨਾਲ ਸੰਬੰਧ ਉਹੋ ਜਿਹੇ ਰਹੇ ਨੇ।
ਕਿਹੋ ਜਿਹੇ?
ਜਿਹੋ ਜਿਹੇ ਇੰਡੀਆ ਤੇ ਪਾਕਿਸਤਾਨ ਦੇ ਨੇ।
ਮਤਲਬ ਘੱਟ ਹੀ ਬਣਦੀ ਹੈ।
ਹਾਂ ਯਾਰ, ਮੈਂ ਤੇ ਮੇਰੀ ਅੰਗਰੇਜ਼ੀ ਦੀ ਕਿਤਾਬ ਜਿਹੜੀ ਸੀ, ਕਈ ਵਾਰੀ ਅਸੀਂ ਇੱਕੋ ਟੇਬਲ ਤੇ ਇਕੱਠੇ ਬੈਠੇ ਹਾਂ।
ਫੇਰ ਕੀ ਹੋਇਆ?
ਹੋਣਾ ਕੀ ਸੀ ਯਾਰ, ਆਗਰੇ ਵਾਂਗੂ ਕੋਈ ਨਤੀਜਾ ਨਿਕਲਿਆ ਨਹੀਂ।
ਅੱਛਾ ਮੈਨੂੰ ਐਂ ਦੱਸ, ਅੰਗਰੇਜ਼ੀ ਨਾਲ ਤੇਰੇ ਸੰਬੰਧਾਂ 'ਚ ਤਰੇੜ ਕਦੋਂ ਆਈ?
ਜਦੋਂ 6ਵੀਂ ਕਲਾਸ 'ਚ ਸਾਡੀ ਅੰਗਰੇਜ਼ੀ ਵਾਲੀ ਭੈਣ ਜੀ ਨੇ ਮੈਥੋਂ ਥਰਸਟੀ ਕਰੋ ਸੁਣਿਆ ਸੀ।
ਤੂੰ ਸੁਣਾਤਾ ਸੀ ਫਿਰ?
ਮੈਂ ਤਾਂ ਕਰੋ ਦੇ ਕੱਢਤੇ ਸੀ ਵੱਟ।
ਕਿਵੇਂ?
ਮੈਂ ਕਿਹਾ ਵੰਸ ਦੇਅਰ ਵਾਜ਼ ਏ ਕਰੋ ਐਂਡ ਹੀ ਵਾਜ਼ ਵੈਰੀ ਵੈਰੀ ਹੰਗਰੀ, ਦਾ ਉੱਤੋਂ ਪੈਂਦੀ ਸੀ ਅੱਗ ਐਂਡ ਹੀ ਸਾ ਪਾਣੀ ਦਾ ਜੱਗ, ਦਾ ਪਾਣੀ ਵਾਜ਼ ਵੈਰੀ ਵੈਰੀ ਥੋੜਾ ਐਂਡ ਹੀ ਇਕੱਠੇ ਕਰਿੰਗ ਦਾ ਰੋੜਾ, ਦਾ ਰੋੜਿਆਂ ਨਾਲ ਪਾਣੀ ਉੱਤੇ ਹੋ ਗਿਆ ਐਂਡ ਦਾ ਕਰੋ ਪਾਣੀ ਪੀ ਕੇ ਹੋ ਗਿਆ।
ਫਿਰ ਇਹਦਾ ਮੋਰਲ ਕੀ ਨਿਕਲਿਆ? ਸਿੱਟਾ?
ਸਿੱਟਾ ਵੀ ਉਹੀ ਕੱਢਿਆ ਜਿਹੜਾ ਕਰੋ ਦਾ ਹੁੰਦਾ।
ਕੀ?
ਕਿ ਵੇਅਰ ਦੇਅਰ ਇਜ਼ ਏ ਪਾਣੀ ਥੋੜਾ, ਦੇਅਰ ਸ਼ੁੱਡ ਬੀ ਏ ਰੋੜਾ।
ਬਿਲਕੁਲ ਇਹੋ ਜਿਹੀ ਗੱਲ ਹੈ ਯਾਰ।
ਕਿਹੜੀ?
ਸਾਡੇ ਗੁਆਂਢੀਆਂ ਦਾ ਮੁੰਡਾ ਨਾ ਸਰਕਾਰੀ ਸਕੂਲ 7ਵੀਂ ਕਲਾਸ 'ਚ ਪੜ੍ਹਦਾ ਹੈ।
ਓ ਇੱਕ ਮਿੰਟ, ਬਾਕੀ ਗੱਲ ਬਾਅਦ 'ਚ ਦੱਸੀ, ਪਹਿਲਾਂ ਇਹ ਫਿਕਰਾ ਸਹੀ ਬੋਲਣ ਲੱਗ ਜਾ ਤੂੰ।
ਕਿਵੇਂ?
ਉਹ ਸਰਕਾਰੀ ਸਕੂਲਾਂ 'ਚ ਤਾਂ ਪੜ੍ਹਾਈ ਹੁੰਦੀ ਨਹੀਂ, ਤੂੰ ਇਹ ਕਹਿ ਕਿ ਸਾਡੇ ਗੁਆਂਢੀਆਂ ਦਾ ਮੁੰਡਾ ਸਰਕਾਰੀ ਸਕੂਲ 'ਚ 7ਵੀਂ ਕਲਾਸ 'ਚ ਜਾਂਦਾ ਆਉਂਦਾ, 7 ਵਜੇ ਜਾਂਦਾ, 2 ਵਜੇ ਆ ਜਾਂਦਾ।
ਐਂ ਦੱਸ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਿਉਂ ਨਹੀਂ ਹੁੰਦੀ ਯਾਰ?
ਉਹ ਯਾਰ ਮੈਂ ਇਸ ਗੱਲ ਦਾ ਕਿੰਨੀ ਵਾਰੀ ਜਵਾਬ ਦੇ ਚੁੱਕਿਆ ਵੀ ਸਰਕਾਰੀ ਸਕੂਲ ਪੜ੍ਹਾਈ ਵਾਸਤੇ ਨਹੀਂ ਬਣਾਏ।
ਫਿਰ ਕਾਹਦੇ ਲਈ ਬਣਾਏ ਨੇ?
ਉਹ ਤਾਂ ਮਾਸਟਰਾਂ ਤੇ ਭੈਣ ਜੀਆਂ ਦੇ ਬੈਠਣ ਨੂੰ ਜਗ੍ਹਾ ਬਣਾਈ ਹੈ ਵੀ ਚੱਲ ਮਾਸਟਰ ਬੈਠ ਕੇ ਤਾਸ਼ ਤੂਸ਼ ਖੇਡ ਲਿਆ ਕਰਨਗੇ, ਭੈਣ ਜੇ ਸਵਾਟਰ ਬੋਲ ਲਿਆ ਕਰਨਗੇ।
ਮੈਂ ਇੱਕ ਗੱਲ ਕਹਾਂ ਜਗਨੂੰ, ਸਕੂਲ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ, ਪੜ੍ਹਾਈ ਨਾ ਹੋਣ ਦਾ ਦੋਸ਼ ਥੋੜਾ ਮੋਟਾ ਬੱਚਿਆਂ ਦਾ ਵੀ ਹੈ ਯਾਰ।
ਅੱਛਾ,
ਹੁਣ ਜਵਾਕ ਸਾਰਾ ਦਿਨ ਟੀਵੀ ਮੂਹਰੇ ਬੈਠੇ ਰਹਿੰਦੇ ਨੇ, ਅਲੱਗ ਅਲੱਗ ਚੈਨਲ ਦੇਖੀ ਜਾਂਦੇ ਨੇ।
ਮੈਂ ਕਹਿੰਦਾ ਟੀਵੀ ਦੇ ਚੈਨਲ ਤਾਂ ਗੱਲ ਹੀ ਨਾ ਕਰ, ਅੱਜ ਕੱਲ੍ਹ ਟੀਵੀ 'ਤੇ ਇੰਨੇ ਚੈਨਲ ਚੱਲਦੇ ਨੇ ਵੀ ਅੱਧਾ ਘੰਟਾ ਤਾਂ ਸਿਰਫ ਇਹ ਦੇਖਣ ਨੂੰ ਲੱਗਦਾ ਵੀ ਸਾਰੇ ਠੀਕ ਚੱਲਦੇ ਨੇ। ਖਬਰਾਂ ਦਾ ਚੈਨਲ ਅੱਡ, ਖੇਡਾਂ ਦਾ ਅੱਡ, ਗੀਤਾਂ ਦਾ ਅੱਡ, ਮੁੰਡੇ ਕੁੜੀਆਂ ਦਾ ਅੱਡ, ਬੁੜੇ ਬੁੜੀਆਂ ਦਾ ਅੱਡ। ਆ ਟੀਵੀ ਚੈਨਲਾਂ ਨੇ ਤਾਂ ਘਰਾਂ 'ਚ ਲੜਾਈਆਂ ਪਵਾਤੀਆਂ।
ਕਿਵੇਂ?
ਉਹ ਕੁੜੀ ਕਹਿੰਦੀ ਹੈ ਹਰ ਭਜਨ ਸੁਣਨਾ, ਬੇਬੇ ਕਹਿੰਦੀ ਹੈ ਮੈਂ ਭਜਨ ਸੁਣਨਾ। ਕੁੜੀ ਦੇਖਦੀ ਹੈ ਲਵ ਕੇ ਲਈ ਕੁਛ ਵੀ ਕਰੇਗਾ, ਅਤੇ ਬੁੜੀ ਕਹਿੰਦੀ ਹੈ ਜੋ ਕਰੇਗਾ ਸੋ ਭਰੇਗਾ। ਜਨਾਨੀਆਂ ਕਹਿੰਦੀਆਂ ਨੇ ਜਨੂਨ ਲਾਓ, ਬੱਚੇ ਕਹਿੰਦੇ ਕਾਰਟੂਨ ਲਾਓ, ਮੁੰਡੇ ਕਹਿੰਦੇ ਅਸੀਂ ਵਰਲਡ ਕੱਪ ਦੇਖਣਾ, ਬੁੜੇ ਕਹਿੰਦੇ ਅਸੀਂ ਡਿਸਕਵਰੀ 'ਤੇ ਸੱਪ ਦੇਖਣਾ। ਉੱਤੋਂ ਕਈ ਵਾਰੀ ਬੰਦਾ ਖਬਰਾਂ ਸੁਣਦਾ ਹੁੰਦਾ, ਅਜੇ ਅੱਧੀ ਖਬਰ ਪੂਰੀ ਹੋਈ ਹੁੰਦੀ ਹੈ, ਕੋਈ ਬੱਚਾ ਟੀ ਵੀ ਦੇ ਰਿਮੋਟ ਦੀ ਸੁੱਚ 'ਤੇ ਹੱਥ ਰੱਖ ਦਿੰਦਾ ਅਤੇ ਅਗਲੇ ਚੈਨਲ 'ਤੇ ਗੀਤ ਚੱਲਦਾ ਹੁੰਦਾ, ਅਤੇ ਉਹ ਖਬਰ ਨਾਲ ਗੀਤ ਐਸੇ ਖਤਰਨਾਕ ਤਰੀਕੇ ਨਾਲ ਮਿਕਸ ਹੁੰਦਾ, ਮੈਂ ਕਹਿੰਦਾ ਪੁੱਛੀ ਨਾ।
ਕਿਵੇਂ?
ਪ੍ਰਧਾਨ ਮੰਤਰੀ ਸ਼੍ਰੀ ਵਾਜਪਾਈ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ,
ਹਰ ਜੈਸੇ ਭੀ ਚਲਤਾ ਹੈ ਚੱਕਰ ਚਲਾਓ, ਮੇਰੀ ਸ਼ਾਦੀ ਕਰਵਾਓ, ਮੇਰੀ ਸ਼ਾਦੀ ਕਰਵਾਓ, ਮੇਰੀ ਸ਼ਾਦੀ ਕਰਵਾਓ, ਮੇਰੀ ਸ਼ਾਦੀ ਕਰਵਾਓ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਬਿਲ ਕਲਿੰਟਨ ਨੇ ਕਿਹਾ ਹੈ, ਅੱਜ ਇੱਕ ਵੱਡੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਟੌੜਾ ਨੇ ਬਾਦਲ ਨੂੰ ਜ਼ੋਰ ਦੇ ਕੇ ਆਖਿਆ,
ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਊ।
ਸ਼੍ਰੀ ਬਾਦਲ ਨੇ ਟੌੜਾ ਸਾਹਿਬ ਦੀ ਇਸ ਗੱਲ ਦੇ ਜਵਾਬ ਵਿੱਚ ਉਹਨਾਂ ਦੇ ਇਲਾਕੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ,
ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।
ਯਾਰ ਜਗਨੂ, ਮੈਂ ਤੇਰੇ ਨਾਲ ਇੱਕ ਗੱਲੋਂ ਬਹੁਤ ਗੁੱਸਿਆ ਯਾਰ।
ਕਿਹੜੀ ਗੱਲੋਂ?
ਤੈਨੂੰ ਯਾਰ ਕਿੰਨੀ ਦੇਰ ਹੋ ਗਈ ਬੋਲਦੇ ਨੂੰ, ਹਲੇ ਤੱਕ ਤੂੰ ਬੀਬੋ ਭੂਆ ਬਾਰੇ ਕੋਈ ਗੱਲ ਨਹੀਂ ਸੁਣਾਈ।
ਬੇ ਭਾਈ ਕਾਹਦੀਆਂ ਗੱਲਾਂ ਨੇ, ਕੇਰਾਂ ਤੇਰਾ ਫੁੱਫੜ ਮੈਨੂੰ ਪਹਿਲੀ ਦੂਜੀ ਵਾਰੀ ਲੈਣ ਆਇਆ ਵਿਆਹ ਤੋਂ ਬਾਅਦ, ਮੇਰੀ ਗੋਦੀ ਭਾਈ ਪਤਾ ਨਹੀਂ ਤਾਂ ਠੋਲੂ ਤੀ ਪਤਾ ਨਹੀਂ ਮੱਦੀ। ਬੇ ਉਦੋਂ ਕਿਹੜਾ ਗੋਦੀ ਤੀ, ਪਹਿਲੀ ਦੂਜੀ ਵਾਰ ਤੋਂ ਲੈਣ ਆਇਆ ਸੀ, ਮੈਂ ਵੀ ਘੁਮੱਤਰ ਜਾਣਾ। ਆਇਆ ਹੋਇਆ ਭਾਈ, ਜੱਟ ਨੇ ਲਾ ਲਿਆ ਇੱਕ ਪੇਗ, ਮਾਰਿਆ ਲਲਕਾਰਾ, ਕਹਿੰਦਾ ਦਵਾ ਲੈ ਕੇ ਜਾਊਂਗਾ ਅੱਜ ਹੀ। ਮੇਰੀ ਮਾਂ ਕਹਿੰਦੀ ਭਾਈ ਵੀਰਵਾਰ ਨੂੰ ਕੁੜੀਆਂ ਤੋੜਦੇ ਨਹੀਂ, ਕੱਲ੍ਹ ਨੂੰ ਤੁਹਾਨੂੰ ਪੂਰੇ ਰਸਮ ਤਿਉਹਾਰ ਨਾਲ ਵਿਦਿਆ ਕਰਾਂਗੇ। ਕਿੱਥੇ ਹਟਦਾ, ਇੱਕ ਪੇਗ ਹੋਰ ਲਾ ਲਿਆ ਜੱਟ ਨੇ, ਕਹਿੰਦਾ ਦਵਾ ਹਟਾਓ ਕਿਹੜਾ ਹਟਾਉਂਦਾ ਅੱਜ ਹੀ ਲੈ ਕੇ ਜਾਊ। ਮੇਰੀ ਮਾਂ ਮੈਨੂੰ ਕਹਿੰਦੀ ਵੀ ਇਹ ਜੱਟ ਨਹੀਂ ਹਟਦਾ, ਇਹ ਤੈਨੂੰ ਲੈ ਕੇ ਜਾਊ, ਤੂੰ ਐਂ ਕਰ ਜਿਹੜਾ ਟੂਮ ਟੱਲਾ ਪੈਂਦਾ ਪਾ ਲਾ ਤੁਸੀਂ ਭਾਈ ਜਾਓ। ਮੈਂ ਤਾਂ ਭਾਈ ਕਾਹਲੀ ਕਾਹਲੀ, ਜਿਹੜੀਆਂ ਛਾਪਾਂ ਛੱਲੇ, ਜਿਹੜੇ ਮੇਰੇ ਗਹਿਣੇ ਗੱਟੇ ਮੈਥੋਂ ਪਏ, ਪਾ ਕੇ ਮੂੰਹ ਨੇਰੇ ਜੇ ਤੁਰ ਪਏ ਭਾਈ। ਉਹੀ ਗੱਲ ਹੋਈ ਜਿਹਦਾ ਡਰਤੀ, ਆ ਗਏ ਡਾਕੂ ਮੂਹਰੋ ਘੇਰ ਲੇ। ਡਾਕੂ ਤੇਰੇ ਫੁੱਫੜ ਨੂੰ ਕਹਿੰਦੇ ਸਰਦਾਰਾ ਤੈਨੂੰ ਬੰਨਾਂਗੇ, ਤੇਰੇ ਪਟੋਲੇ ਨੂੰ ਲੈ ਕੇ ਜਾਵਾਂਗੇ। ਮੈਨੂੰ ਤਾਂ ਭਾਈ ਔੜ ਗਈ, ਬੇ ਭਾਈ ਮੈਨੂੰ ਵੀ ਔੜ ਜਾਂਦੀ ਹੁੰਦੀ। ਮੈਂ ਕਿਹਾ ਬੇ ਭਾਈ ਡਾਕੂ ਇਹੋ ਜਿਹੇ ਬਚਨ ਕਾਹਨੂੰ ਕਰਦੇ ਹੋ, ਇਹ ਤਾਂ ਮੇਰਾ ਭਾਈ ਹੈ, ਸੰਧਾਰਾ ਲੈ ਕੇ ਚੱਲਿਆ, ਨਾਲੇ ਤਾਂ ਡਾਕੂ ਸਿਰ ਪੜੋਸ ਕੇ ਨਾਲੇ 5 ਰੁਪਏ ਦੇ। ਫਿਰ ਕੀ ਹੋ ਗਿਆ ਜੇ ਤੇਰੇ ਫੁੱਫੜ ਨੂੰ ਘੜੀ ਦੀ ਘੜੀ ਭਾਈ ਬਣਾ ਲਿਆ, ਐਂ ਹੁੰਦਾ ਭਾਈ। ਜਵਾਕ ਸੁੱਤ ਭੁਲਾਉਂਦੇ ਨੇ ਮੁਖਤਿਆਰ ਕੁਰੇ, ਕੇਰਾਂ ਨਹੀਂ ਮੈਂ ਮੇਲੇ ਦਾ ਪਜਾਮਾ ਸਿਉਂਦੀ ਤੀ, ਇੱਕ ਜੈਲੇ ਦਾ, ਮੈਨੂੰ ਲੱਗਦਾ ਮੇਲੇ ਦਾ ਹੀ ਤੀ, ਮੇਲੇ ਦੇ ਪਜਾਮੇ 'ਚ ਮੁਖਤਿਆਰ ਕੁਰੇ ਭਾਈ ਮੋਗਾ ਜਿਹਾ ਕੱਢਣਾ ਤੀ। ਅੱਜ ਕੱਲ੍ਹ ਦੀਆਂ ਤੁਹਾਨੂੰ ਪੁੱਤਿਆਂ ਦੀਆਂ ਲਾ ਲੈਂਦੇ ਨੇ ਡੀਪੀ ਡੁਪੀ 'ਚ, ਮੈਨੂੰ ਤਾਂ ਨਾਂ ਨਹੀਂ ਆਉਂਦਾ ਡਿੱਪਰ ਡੁੱਪਰ 'ਚ ਪਤਾ ਨਹੀਂ ਕੀ, ਉਦੋਂ ਤਾਂ ਜਵਾਕਾਂ ਦੇ ਪਜਾਮਿਆਂ 'ਚ ਭਾਈ ਮੋਗੇ ਜੇ ਕੱਢ ਕੇ ਸਰ ਜਾਂਦਾ ਵੀ ਜਵਾਕ ਗਿੱਲਾ ਨਾ ਕਰਦੇ। ਮੈਂ ਮਸ਼ੀਨ ਧਰ ਲਈ, ਧਰੀ ਹੋਈ ਮਸ਼ੀਨ ਮੁਖਤਿਆਰ ਕੁਰੇ, ਤੇਰਾ ਫੁੱਫੜ ਵੀ ਆਪਦਾ ਪਜਾਮਾ ਫੜਾ ਕੇ ਕਹਿੰਦਾ ਥੋੜ੍ਹੀ ਜਿਹੀ ਲੇਟ ਜੀ ਉੱਧੜੀ ਪਈ ਹੈ ਸਿਉਣ ਮਾਰਦੀ। ਮੈਂ ਕਿਹਾ ਚੱਲ ਮਸ਼ੀਨ ਤਾਂ ਧਰੀ ਹੈ, ਇਹ ਕੰਮ ਵੀ ਨਿਬੇੜ ਦੂੰ ਵਿੱਚੀ। ਕਿੱਥੇ ਵੀਰੂ, ਜਵਾਕ ਤਾਂ ਮੇਰਾ ਸਿਰ ਖਾ ਗਏ, ਮੈਂ ਤਾਂ ਸੁੱਤ ਭੁਲਾਤੀ ਉਹਨਾਂ ਨੇ, ਕੋਈ ਮਸ਼ੀਨ ਨੂੰ ਪੁੱਠਾ ਗੇੜਾ ਦੇ ਜਾ ਕਦੇ, ਕੋਈ ਉਹਦਾ ਧਾਗਾ ਖਿੱਚ ਜਾ ਕਦੇ, ਮੈਂ ਤਾਂ ਭਮੱਤਰ ਗਈ ਵੀਰ, ਭਮੱਤਰੀ ਹੋਈ ਨੇ ਜਿਹੜਾ ਮੋਗਾ ਜਾਂ ਮੇਲੇ ਦੇ ਪਜਾਮੇ 'ਚ ਕਰਨਾ ਤੇਰੇ ਫੁੱਫੜ ਦੇ ਪਜਾਮੇ 'ਚ ਕਰਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੇਰੇ ਨਾਲ ਉਹ ਹੋਈ ਮੁਖਤਿਆਰ ਕੁਰੇ, ਖੇਤ ਪਏ ਕਦੇ ਨਾਲ ਨਹੀਂ ਹੁੰਦੀ। ਬੀਬੋ ਭੂਆ, ਕਈ ਗੱਲਾਂ ਇਹੋ ਜਿਹੀਆਂ ਵੀ ਸੁਣਾ ਜਾਂਦੀ ਹੈ ਜਿਹਨਾਂ ਦਾ ਨਾ ਕੋਈ ਮੂੰਹ ਹੁੰਦਾ ਨਾ ਕੋਈ ਸਿਰ, ਇਹੋ ਜਿਹੀਆਂ ਗੱਲਾਂ ਸ਼ੁਰੂ ਕਰਨ ਦਾ ਵੀ ਕੀ ਫਾਇਦਾ ਹੋਇਆ ਫਿਰ?
ਸੁਣਾਈ ਤਾਂ ਜਗਨੂੰ।
ਉਹ ਬੀਬੋ ਭੂਆ ਜਾਂਦੀ ਹੈ ਪਰਸੀਨੀ ਬੁੜੀ ਕੋਲੇ, ਜਾਣ ਸਾਰ ਉਹਨੂੰ ਕਹਿੰਦੀ ਹੈ,
ਨੀ ਪਰਸੀਨੀਏ ਥੋੜ੍ਹਾ ਜਿਹਾ ਉਰਾਂ ਨੂੰ ਹੋ ਜਾ ਵੀਰ, ਕੰਧਾਂ ਦੇ ਵੀ ਕੰਨ ਹੁੰਦੇ ਨੇ, ਗੱਲ ਖਾਸ ਹੈ।
ਪਤਾ ਨਹੀਂ ਤਾਂ ਭਾਈ ਕਿਹੜੇ ਪਿੰਡ ਦੀ ਗੱਲ ਹੈ, ਕੁੜੀ ਨੂੰ ਪਤਾ ਨਹੀਂ ਤਾਂ ਸਹੁਰਾ ਤੰਗ ਕਰਦਾ ਤੀ, ਪਤਾ ਨਹੀਂ ਸੱਸ, ਭਾਈ ਕੁੜੀ ਵਾਲਿਆਂ ਨੇ ਕਾਰ ਪਤਾ ਨਹੀਂ ਤਾਂ ਦੇ ਤੀ ਤੀ, ਪਤਾ ਨਹੀਂ ਭਾਈ ਦਿੱਤੀ ਨਹੀਂ, ਹੁਣ ਕੁੜੀ ਭਾਈ ਪਤਾ ਨਹੀਂ ਤਾਂ ਪੇਕੀ ਹੈ, ਪਤਾ ਨਹੀਂ ਸਹੁਰੀ ਹੈ, ਨਹੀਂ ਮੈਨੂੰ ਪਤਾ ਨਹੀਂ ਕਿਹੜੀ ਦੱਸ ਦਿੱਤੀ, ਆਹ ਜ਼ਮਾਨਾ ਆ ਗਿਆ। ਪਸੀਨੀਏ ਘੇਰਾਂ ਭਾਈ ਗਿੱਧਾ ਪਾਉਣ ਲੱਗ ਗਈਆਂ, ਸਹੁਰੀ ਗਈ ਹੋਈ ਮੈਂ ਉੱਥੇ ਸ਼ਰੀਕੇ 'ਚ ਵਿਆਹ, ਕੁੜੀਆਂ ਲੈ ਗਈਆਂ ਮੈਨੂੰ ਤਾਂ ਖਿੱਚ ਕੇ, ਕਹਿੰਦੀ ਭਾਬੀ ਆ ਜਾ ਨਹੀਂ ਭਾਬੀ ਆ ਜਾ,
ਗਾਹਾਂ ਜਾ ਕੇ ਮੈਨੂੰ ਤਾਂ ਭਾਈ ਗਿੱਧੇ ਦੇ ਵਿੱਚ ਵਾੜਤਾ, ਕਹਿੰਦੇ ਨਵੀਂ ਭਾਬੀ ਬੋਲੀ ਪਾਊਗੀ, ਨਵੀਂ ਭਾਬੀ ਬੋਲੀ ਪਾਊਗੀ। ਬਾਗਰੂ 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 ਇਕੱਠ ਬੇਜਾਈ ਇਕੱਠ ਭਾਈ, ਜਵਾਕਾਂ ਦਾ ਪਿਓ ਉਹਦੇ ਨਾਲ ਚਾਰ ਪੰਜ ਉਹਦੇ ਲਗਾੜੇ ਯਾਰ ਦੋਸਤ ਭਾਈ ਸਾਰੇ ਬੈਠੇ ਕੋਠਿਆਂ 'ਤੇ। ਮੈਂ ਤਾਂ ਬੋਲੀ ਪਾਉਣ ਲੱਗ ਗਈ ਵੀਰ, ਮੈਥੋਂ ਤਾਂ ਭਾਈ ਹੱਥ ਗਲਤ ਹੋ ਗਿਆ, ਸਾਰੀ ਬੋਲੀ ਦੀ ਪੱਟੀ ਮੇਸ ਹੋ ਗਈ ਪਰਸੀਨੀਏ। ਮੈਂ ਤਾਂ ਬੋਲੀ ਪਾਈ ਇੱਧਰ ਕਣਕਾਂ ਉੱਧਰ ਕਣਕਾਂ ਕਣਕਾਂ ਵਿੱਚ ਭਮੀਹਰੀਆਂ, ਇੱਧਰ ਕਣਕਾਂ ਉੱਧਰ ਕਣਕਾਂ ਕਣਕਾਂ ਵਿੱਚ ਭਮੀਹਰੀਆਂ, ਜਵਾਕਾਂ ਦੇ ਪਿਓ ਕਨੀ ਹੱਥ ਕਰਕੇ ਮੈਥੋਂ ਕਿਹਾ ਗਿਆ, ਬੋਲੋ ਵੀਰੋ ਬੇ ਪੈਣਾ ਮੰਗਣ ਜੰਜੀਰੀਆਂ। ਬਾਗਰੂ 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 ਇੰਨਾ ਕਹਿਣ ਦੀ ਦੇਤੀ ਜਵਾਕਾਂ ਦਾ ਪਿਓ ਤਾਂ ਹੌਲੀ ਹੌਲੀ ਕਰਕੇ ਮੇਰੇ ਮਾਂਗਰ ਪੈ ਗਿਆ, ਮੈਨੂੰ ਦੇ ਛਿੱਤਰ ਤੇ ਛਿੱਤਰ ਦੇ, ਗਾਲ ਤੇ ਗਾਲ ਤੇਰੀ ਮਾਂ ਨੂੰ, ਤੇਰੀ ਭੈਣ ਨੂੰ ਕਹਿਣਾ ਤੈਨੂੰ ਬਣਾਉਣਾ ਜੰਜੀਰੀਆਂ।
ਬਾਪੂ
ਜਿਹੜੇ ਸਰੋਤਿਆਂ ਨੂੰ ਸਾਡੀ ਇਹ ਕੈਸਟ ਚੰਗੀ ਲੱਗੀ ਹੈ ਉਹ ਇਸ ਕੈਸਟ ਨੂੰ ਦੁਬਾਰਾ ਸੁਣ ਲੈਣ।
ਅਤੇ ਮਿਸਟਰ ਜਗਨੂ ਜਿਨ੍ਹਾਂ ਨੂੰ ਚੰਗੀ ਨਹੀਂ ਲੱਗੀ ਉਹਨਾਂ ਲਈ ਕੀ ਸਲਾਹ ਹੈ?
ਉਹਨਾਂ ਵਾਸਤੇ ਤਾਂ ਮੈਂ ਇਹੀ ਕਹੂੰਗਾ ਕਿ ਕੁਰੂਸਤਲ ਲਹਿੰਸਤੁਲ ਵਿਸਤਲਾਰਾ ਡੁਪਲੀਕੇਟਾ ਕੁਰੂਸਤੁਲ ਵਸਤਲਾ ਕੰਪਣਾ ਬੁਲੂਸਤਿਲੀ ਹਿਸਤਿਲੇ ਰਖਸਤਿਲ ਬਿਲੀ ਓਰਿਜਨਲ ਆ।
ਹੈ ਕੀ ਮਤਲਬ?
ਮਤਲਬ ਇਹ ਕਿ ਉਹਨਾਂ ਕੋਲ ਮੈਨੂੰ ਲੱਗਦਾ ਫਿਰ ਡੁਪਲੀਕੇਟ ਕੈਸਟ ਹੋਣੀ, ਉਹ ਕੰਪਨੀ ਦੀ ਓਰਿਜਨਲ ਕੈਸਟ ਲਿਆ ਕੇ ਸੁਣਨ, ਜ਼ਰੂਰ ਵਧੀਆ ਲੱਗੂ।